ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਯੋਧੇ ਬਾਬਾ ਬਿਧੀ ਚੰਦ ਸਾਹਿਬ ਜੀ ਭਾਈ ਪਰਾਗਾ ਜੀ ਵਰਗੇ ਯੋਧੇ ਰਣ ਭੂਮੀ 'ਚ ਲੜ ਰਹੇ ਹਨ, ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਮੁਕਾਇਆ। ਨਬੀ ਬਖਸ਼ ਜੋ ਅਬਦੁੱਲਾ ਖਾਨ ਅਬਦੁਲ ਖਾਨ ਸੂਬੇ ਜਲੰਧਰ ਦਾ ਲੜਕਾ ਹੈ, ਉਹ ਫੌਜ ਲੈ ਕੇ ਆਇਆ ਚੜ੍ਹ ਕੇ। ਨਾਲ ਇਹਦੇ ਕਰਮ ਚੰਦ ਹੈ, ਰਤਨ ਚੰਦ ਹੈ। ਗਹਿ ਗੱਚ ਜੰਗ ਹੋ ਰਿਹਾ, ਸਤਿਗੁਰੂ ਛੇਵੇਂ ਪਾਤਸ਼ਾਹ ਨੇ ਆਪ ਜੰਗ 'ਤੇ ਚੜ੍ਹਾਈ ਕੀਤੀ ਹੈ। ਭਾਈ ਪਰਸਰਾਮ ਜੀ ਔਰ ਭਾਈ ਸਕਤੂ ਜੀ ਨੇ ਆਗਿਆ ਮੰਗੀ, ਮਹਾਰਾਜ ਪਹਿਲਾਂ ਅਸੀਂ ਲੜ ਲਈਏ, ਆਪ ਜੀ ਸਾਡੇ 'ਤੇ ਕਿਰਪਾ ਕਰੋ। ਇਹੋ ਜਿਹਾ ਘਮਾਸਾਨ ਜੰਗ ਹੋਇਆ ਵੀ ਦੁਸ਼ਮਣ ਨੂੰ ਅੱਗੇ ਵਧਣ ਨਹੀਂ ਦਿੱਤਾ, ਪੈਰ ਅੜ ਗਏ ਸੂਰਮਿਆਂ ਦੇ। ਮੁਕਾਬਲਾ ਬੜਾ ਡਾਢਾ ਹੋਇਆ ਹੈ। ਉਸੇ ਮੁਕਾਬਲੇ ਦੇ ਦੌਰਾਨ ਚੰਦੂ ਦਾ ਮੁੰਡਾ ਕਰਮ ਚੰਦ ਇਹ ਅੱਗੇ ਆ ਗਿਆ। ਵੱਧ ਕੇ ਬਾਬਾ ਬਿਧੀ ਚੰਦ ਸਾਹਿਬ ਨੂੰ ਵੇਖ ਕੇ ਕਹਿੰਦਾ, ਮੈਂ ਤੈਨੂੰ ਹੀ ਲੱਭਦਾ ਸੀ, ਤੂੰ ਹੀ ਸੀ ਜਿਹਨੇ ਮੇਰੇ ਪਿਤਾ ਨੂੰ ਮਾਰਿਆ, ਮੇਰੇ ਸਿਰ 'ਤੇ ਮੇਰੇ ਪਿਓ ਦੀ ਮੌਤ ਦਾ ਬਦਲਾ ਹੈ, ਉਹ ਕਰਜ਼ਾ ਅੱਜ ਮੈਂ ਲਾਵਾਂਗਾ ਤੈਨੂੰ ਮਾਰ ਕੇ। ਬਾਬਾ ਬਿਧੀ ਚੰਦ ਸਾਹਿਬ ਕਹਿੰਦੇ, ਉਹ ਕਰਮ ਚੰਦ ਹੱਸਦਿਆਂ ਹੋਇਆ ਕਹਿੰਦੇ, ਇੱਥੇ ਮੇਰੇ ਨਾਲ ਦੇ ਸਾਰੇ ਸਿੱਖ, ਇਹ ਸਭ ਦੇ ਮਨ 'ਚ ਇੱਕ ਸੰਦੇਹ ਹੈ ਵੀ ਜੇ ਤੈਨੂੰ ਅਸੀਂ ਮਾਰ ਦਿੱਤਾ ਜੰਗ ਦੇ ਮੈਦਾਨ 'ਤੇ, ਕਰਜ਼ਾ ਕੌਣ ਲਾਏਗਾ ਤੇਰਾ? ਤੋ ਆਮੋ ਸਾਹਮਣੇ ਤੀਰ ਚੱਲੇ, ਕਰਮ ਚੰਦ ਦਾ ਘੋੜਾ ਬਾਬਾ ਬਿਧੀ ਚੰਦ ਸਾਹਿਬ ਦੇ ਤੀਰ ਨਾਲ ਜਦੋਂ ਮਾਰਿਆ ਗਿਆ ਤੇ ਡਿੱਗਾ ਤੇ ਘੋੜੇ ਦੇ ਥੱਲੇ ਦੀ ਲੱਤ ਆ ਗਈ। ਬਾਬਾ ਜੀ ਨੇ ਥੱਲਿਓਂ ਖਿੱਚ ਕੇ ਧੂ ਕੇ ਪਕੜ ਲਿਆ ਔਰ ਇਹਨੂੰ ਪਕੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਲੈ ਗਏ। ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਕਰਜ਼ਾ ਲਾਹਣ ਆਇਆ, ਦੱਸੋ ਇਹਦਾ ਕੀ ਕਰੀਏ? ਛੇਵੇਂ ਪਾਤਸ਼ਾਹ ਜੀ ਕਹਿੰਦੇ, ਇਹਨੂੰ ਕਿਉਂ ਮਾਰਨਾ, ਛੱਡ ਦਿਓ, ਇਹ ਮਲੇਛ ਹੈ, ਜਿਹੋ ਜਿਹਾ ਇਹਦਾ ਪਿਓ ਤੁਰਕਾਂ ਦਾ ਚੇਲਾ ਸੀ ਉਦਾਂ ਇਹ ਚੇਲਾ ਹੈ। ਕਹਿੰਦੇ ਇਹਨੂੰ ਜੁੱਤੀਆਂ ਮਾਰੋ ਜਿਵੇਂ ਇਹਦੇ ਪਿਓ ਦੇ ਸਿਰ 'ਚ ਮਾਰੀਆਂ ਸੀ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕਹਿੰਦੇ ਇਹਦੇ ਸਿਰ ਦੇ ਵਿੱਚ ਜੁੱਤੀਆਂ ਦੀ ਮਾਰ ਮਾਰੀ ਔਰ ਇਹਨੂੰ ਛੱਡ ਦਿੱਤਾ। ਇਹ ਭੱਜ ਕੇ ਅਬਦੁਲ ਖਾਨ ਸੂਬੇ ਜਲੰਧਰ ਕੋਲ ਆ ਗਿਆ। ਅਬਦੁਲ ਖਾਨ ਨੂੰ ਜਾ ਕੇ ਡਰਿਆ ਹੋਇਆ ਕਹਿੰਦਾ, ਮੈਂ ਤਾਂ ਮਸਾਂ ਬਚ ਕੇ ਆਇਆ, ਮੈਨੂੰ ਪਕੜ ਕੇ ਲੈ ਗਏ ਸੀ, ਉਹਦਾ ਮੇਰਾ ਦਿਮਾਗ ਕੰਮ ਕਰ ਗਿਆ, ਮੈਂ ਛਲ ਕਪਟ ਕੀਤਾ ਉੱਥੋਂ ਤੇ ਨਿਕਲ ਕੇ ਆ ਗਿਆ, ਉੱਦਾਂ ਉਹ ਫੜ ਨਹੀਂ ਸੀ ਸਕਦੇ ਮੈਨੂੰ, ਮੈਂ ਤਾਂ ਭੇਤ ਲੈਣ ਗਿਆ ਸੀ ਕਿ ਗੁਰੂ ਜੀ ਕੋਲ ਕਿੰਨੀ ਕੁ ਫੌਜ ਆ, ਬਸ ਥੋੜੀ ਜਿਹੀ ਫੌਜ ਰਹਿ ਗਈ ਹੈ। ਐ ਅਬਦੁਲ ਖਾਨ, ਬਸ ਹੁਣ ਤੂੰ ਹਮਲਾ ਕਰ, ਤੇਰੀ ਜਿੱਤ ਹੋ ਹੀ ਜਾਣੀ ਹੈ। ਇਉਂ ਕਹਿ ਕੇ ਅਬਦੁਲ ਖਾਨ ਨੂੰ ਇਹਨੇ ਤੋਰਿਆ ਸੂਬੇ ਜਲੰਧਰ ਨੂੰ। ਇਧਰੋਂ ਸਤਿਗੁਰੂ ਜੀ ਦੇ ਯੋਧੇ ਭਾਈ ਪਰਸਰਾਮ ਜੀ ਔਰ ਭਾਈ ਸ਼ਕਤੂ ਜੀ ਬੜੀ ਬਹਾਦਰੀ ਨਾਲ ਦਲੇਰੀ ਨਾਲ ਰਣ ਭੂਮੀ 'ਚ ਲੜ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਬੀ ਬਖਸ਼ ਲਸ਼ਕਰ ਮਹਾ ਲੇਕਰ ਆਇਓ ਸੰਗ।
ਨਬੀ ਬਖਸ਼ ਆਪਣੇ ਨਾਲ ਬੜਾ ਵੱਡਾ ਭਾਰੀ ਲਸ਼ਕਰ ਲੈ ਕੇ, ਬਹੁਤ ਵੱਡੀ ਭਾਰੀ ਫੌਜ, 2000 ਫੌਜ ਇਹਦੇ ਨਾਲ ਸੀ, ਦੋ ਹੋਰ ਲੈ ਕੇ ਆਇਆ, ਵੱਡੀ ਤਗੜੀ ਫੌਜ, ਜਿਹੜੇ ਚੰਗੇ ਚੰਗੇ ਪਠਾਨ ਸੀ, ਗਿਲਜੇ ਸੀ, ਮੁਗਲ ਸੀ, ਉਹਨਾਂ ਨੂੰ ਨਾਲ ਲੈ ਕੇ ਚੜ੍ਹ ਕੇ ਆਇਆ ਹੈ।
ਤੋਮਰ ਤਰਵਾਰਨ ਤਬਰ ਗਏ ਤੁਪੰਗ ਖਤੰਗ।
ਜਿਹੜੇ ਸੂਰਮੇ ਦੇ ਨਾਲ ਆਏ ਨੇ ਚੜ੍ਹ ਕੇ, ਕਿਸੇ ਨੇ ਹੱਥ ਵਿੱਚ ਤੋਮਰ ਬਰਛੀ ਫੜੀ ਹੋਈ ਹੈ, ਕਿਸੇ ਨੇ ਤਲਵਾਰ ਫੜੀ ਹੋਈ ਹੈ, ਕਿਸੇ ਨੇ ਤਬਰ, ਇਹ ਕੁਹਾੜਾ ਨੁਮਾ ਹੀ ਹੁੰਦਾ, ਇੱਕ ਜਿਵੇਂ ਕੁਹਾੜੀ ਹੁੰਦੀ ਇੱਦਾਂ ਥੋੜ੍ਹਾ ਜਿਹਾ ਵੱਡੇ ਆਕਾਰ ਦਾ ਹੁੰਦਾ, ਉਹਨੂੰ ਤਬਰ ਕਹਿੰਦੇ ਹੈ। ਇੱਦਾਂ ਕਿਸੇ ਨੇ ਹੱਥ ਦੇ ਵਿੱਚ ਤਬਰ ਫੜਿਆ ਹੋਇਆ, ਕਿਸੇ ਨੇ ਹੱਥ ਦੇ ਵਿੱਚ ਬੰਦੂਕ ਪਕੜੀ ਹੋਈ ਹੈ, ਕਿਸੇ ਦੇ ਹੱਥ ਦੇ ਵਿੱਚ ਤੀਰ ਕਮਾਨ ਫੜਿਆ ਹੋਇਆ।
ਪਾਦੜੀ ਚੰਦ ਪਰਯੰਤ ਤੁਪਕ ਬਾਰੂਦ ਸੰਗ।
ਔਰ ਬਰੂਦ ਪਾ ਕੇ ਬੰਦੂਕਾਂ ਨੂੰ ਭਰਿਆ ਜਾ ਰਿਹਾ ਤੇ ਗਜਾਂ ਦੇ ਨਾਲ ਗੋਲੀਆਂ ਠੋਕੀਆਂ ਜਾ ਰਹੀਆਂ, ਬਰੂਦ ਠੋਕਿਆ ਜਾ ਰਿਹਾ।
ਛਨਕੰਤ ਗਜਨ ਤਾਈ ਤੁਰੰਗ।
ਜਦੋਂ ਗਜਾਂ ਦੇ ਨਾਲ ਠੋਕਦੇ ਨੇ ਬੰਦੂਕਾਂ ਦੇ ਵਿੱਚ ਬਰੂਦ ਨੂੰ ਤੇ ਗਜਾਂ ਦੇ ਛਣਕਣ ਦੀ ਆਵਾਜ਼ ਸੁਣਾਈ ਦਿੰਦੀ ਹੈ।
ਠੁਕਅੰਤ ਗੁਲਕ ਤੋੜਾ ਸੰਭਾਰ।
ਬਰੂਦ ਦੇ ਨਾਲ ਗੋਲੀਆਂ ਠੋਕਦੇ ਨੇ ਔਰ ਫੇਰ ਤੋੜਾ ਜਿਹੜਾ ਹੈ ਉਹ ਮੋੜ ਕੇ ਤੁਖਾਉਂਦੇ ਹਨ।
ਤੁਖਅੰਤ ਪਲੀਤਾ ਬਾਰ ਬਾਰ।
ਤੋੜਾ ਜਿਹੜਾ ਬਰੂਦ ਦਾ ਮੋੜ ਕੇ ਲਾਉਂਦੇ ਆ ਤੇ ਨਾਲ ਪਲੀਤਾ ਤੁਖਾਉਂਦੇ ਆ ਬਾਰ ਬਾਰ।
ਕੜਕੰਤ ਨਾਦ ਜਵਾਲਾ ਉਗਾ।
ਜਦੋਂ ਪਲੀਤਾ ਤੁਖਾ ਕੇ ਨੇੜੇ ਕਰਕੇ ਕਲਾ ਦਬਦੇ ਨੇ, ਘੋੜਾ ਦਬਦੇ ਨੇ ਤੇ ਕੜਾਕ ਦੇ ਕੇ ਬੰਦੂਕ ਵਿੱਚੋਂ ਗੋਲੀ ਦੀ ਗੋਲੀ ਨਿਕਲਦੀ ਹੈ, ਔਰ ਬਹੁਤ ਜ਼ਿਆਦਾ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ ਆ, ਆਕਾਸ਼ ਗੂੰਜ ਜਾਂਦਾ ਹੈ।
ਛੁਟਕੰਤ ਬ੍ਰਿੰਦ ਕਾਇਲ ਉਤਾਲ,
ਬਹੁਤ ਸਾਰੇ ਗੋਲੀਆਂ ਜਦੋਂ ਛੁੱਟਦੀਆਂ ਨੇ ਉਹਨਾਂ ਗੋਲੀਆਂ ਕਰਕੇ ਬਹੁਤ ਸਾਰੇ ਸੂਰਮੇ ਜ਼ਖਮੀ ਹੁੰਦੇ ਹਨ। ਰਣ ਭੂਮੀ ਵਿੱਚ ਬਹੁਤੇ ਸੂਰਮੇ ਜਿਹੜੇ ਨੇ ਕਾਇਲ ਹੋ ਰਹੇ ਹਨ।
ਇਤ ਉਤ ਤੁਰੰਗ ਸੂਰੀ ਤਵਾਈ,
ਸੂਰਮੇ ਇੱਧਰ ਉੱਧਰ ਘੋੜੇ ਭਜਾਉਂਦੇ ਆ, ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਘੋੜਿਆਂ ਨੂੰ ਪ੍ਰੇਰਦੇ ਹਨ।
ਜੋ ਵਧਤ ਅਗਰ ਤਿਸ ਦੀ ਗਿਰਾਈ,
ਜਿਹੜਾ ਵੀ ਅੱਗੇ ਵੱਧ ਕੇ ਆਉਂਦਾ ਉਹਨੂੰ ਰਣ ਭੂਮੀ ਚ ਮਾਰ ਕੇ ਸੁੱਟ ਦਿੰਦੇ ਹਨ। ਗੋਲੀ ਵੱਜਦੀ ਆ, ਤੀਰ ਵੱਜਦਾ ਜਾਂ ਕੋਈ ਹੋਰ ਸ਼ਸਤਰ ਅਸਤਰ ਵੱਜਦਾ ਤਾਂ ਵੱਜਦਿਆਂ ਸਾਰ ਹੀ ਉਹ ਰਣ ਭੂਮੀ ਚ ਡਿੱਗਦਾ।
ਗਿਰਅੰਤ ਸੁਪੱਟ ਹਿਆ ਆਈ ਤਾਈ,
ਕਹਿੰਦੇ ਸੂਰਮੇ ਉੱਤੋਂ ਡਿੱਗ ਪੈਂਦੇ ਆ ਤੇ ਕੱਲੇ ਘੋੜੇ ਹੀ ਲਾਵੇਂ ਅੱਗੇ ਭੱਜੇ ਆਉਂਦੇ ਆ। ਜਿਹੜੇ ਘੋੜਿਆਂ ਨੂੰ ਪਿੱਛੇ ਦੌੜਾ ਕੇ ਆਉਂਦੇ ਆ ਨਾ ਸੂਰਮੇ, ਤੇ ਉਹਨਾਂ ਸੂਰਮਿਆਂ ਨੂੰ ਗੋਲੀ ਵੱਜਦੀ ਆ, ਉਹ ਡਿੱਗ ਪੈਂਦੇ ਘੋੜੇ ਤੋਂ ਥੱਲੇ, ਤੇ ਘੋੜੇ ਉਸੇ ਤਰ੍ਹਾਂ ਹੀ ਦੌੜਦੇ ਦੌੜਦੇ ਅੱਗੇ ਨੂੰ ਵੱਧਦੇ ਆਉਂਦੇ ਹਨ।
ਮਿਲ ਗਈ ਆਪ ਮੈਂ ਕਰਤ ਕਾਈ,
ਏਦਾਂ ਕਈ ਘੋੜੇ ਵੀ ਆਪਸ ਵਿੱਚ ਮਿਲ ਗਏ ਔਰ ਉਹ ਘੋੜੇ ਆਪਸ ਵਿੱਚ ਮਿਲ ਕੇ ਲੜਨ ਲੱਗ ਪਏ। ਘੋੜੇ ਜਦੋਂ ਆਪਸ ਵਿੱਚ ਲੜਦੇ ਆ ਬੜਾ ਭਿਆਨਕ ਲੜਦੇ ਆ, ਇੱਕ ਦੂਜੇ ਨੂੰ ਲੱਤਾਂ ਮਾਰਦੇ ਆ, ਮੂੰਹ ਦੇ ਨਾਲ ਚੱਕ ਵੱਢਦੇ ਆ, ਏਦਾਂ ਕਹਿੰਦੇ ਘੋੜੇ ਵੀ ਆਪਸ ਵਿੱਚ ਲੜਦਿਆਂ ਹੋਇਆ ਇੱਕ ਦੂਜੇ ਨੂੰ ਜ਼ਖਮੀ ਕਰਦੇ ਹਨ।
ਮੁੱਖ ਮਾਰ ਮਾਰ ਜੋਧਾ ਰਟੰਤ,
ਔਰ ਉਧਰ ਯੋਧੇ ਜਿਹੜੇ ਨੇ ਸੂਰਮੇ ਨੇ ਉਹ ਵੀ ਆਪਣੇ ਮੂੰਹੋਂ ਕੇਵਲ ਇੱਕੋ ਹੀ ਆਵਾਜ਼ ਸੁਣਾਈ ਦਿੰਦੀ ਉਹਨਾਂ ਯੋਧਿਆਂ ਦੇ ਕਿ ਬਸ ਮਾਰ ਦਿਓ, ਇਹਨਾਂ ਨੂੰ ਖਤਮ ਕਰ ਦਿਓ, ਮਲਾ ਦਿਓ ਮਿੱਟੀ ਵਿੱਚ, ਸਦਾ ਦੀ ਨੀਂਦੇ ਸਵਾ ਦਿਓ। ਇਹੀ ਆਵਾਜ਼ ਉਹਨਾਂ ਦੇ ਮੂੰਹੋਂ ਮਾਰੋ ਮਾਰ ਦੀ ਸੁਣਾਈ ਦਿੰਦੀ ਹੈ।
ਬਾਹੀ ਕਿਰਪਾਨ ਅੰਗਨ ਕਟੰਤ,
ਤਲਵਾਰਾਂ ਵਾਹੁੰਦੇ ਨੇ, ਉਹਨਾਂ ਤਲਵਾਰਾਂ ਦੇ ਨਾਲ ਸੂਰਮੇ ਇੱਕ ਦੂਜੇ ਦੇ ਅੰਗਾਂ ਨੂੰ ਵੱਢਦੇ ਜਾਂਦੇ ਨੇ, ਕੱਟਦੇ ਜਾਂਦੇ ਹਨ।
ਤਬ ਪਰਸ ਰਾਮ ਸ਼ਕਤੂ ਵਿਸਾਲ,
ਭਾਈ ਪਰਸ ਰਾਮ ਜੀ ਔਰ ਭਾਈ ਸ਼ਕਤੂ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੈਨਾਪਤੀਆਂ ਚੋਂ ਮਹਾਨ ਸੈਨਾਪਤੀ ਯੋਧੇ ਸਨ, ਭਾਈ ਪਰਸ ਰਾਮ ਤੇ ਭਾਈ ਸ਼ਕਤੂ ਜੀ,
ਗੈ ਦੋਇਨ ਚਾਪ ਸਰ ਕੋ ਨਿਕਾਲ,
ਦੋਨਾਂ ਗੁਰੂ ਸਾਹਿਬ ਜੀ ਦੇ ਯੋਧਿਆਂ ਨੇ ਆਪਣੇ ਤਨਕ ਸੰਭਾਲੇ ਨੇ ਹੱਥਾਂ ਵਿੱਚ ਔਰ ਆਪਣੇ ਪੱਥਿਆਂ ਵਿੱਚੋਂ ਤਿੱਖੇ ਤਿੱਖੇ ਤੀਰ ਉਹ ਕੱਢ ਕੇ ਤਨਕ ਦੀ ਤੰਦੀ ਤੇ ਚਾੜਦੇ ਹਨ।
ਪ੍ਰੇਰੀ ਤੁਰੰਗ ਬੜ ਬੀਗ ਸੰਗ,
ਔਰ ਬੜੇ ਵੇਗ ਦੇ ਨਾਲ ਘੋੜਿਆਂ ਨੂੰ ਪ੍ਰੇਰ ਪ੍ਰੇਰ ਕੇ ਅੱਗੇ ਲੈ ਕੇ ਜਾਂਦੇ ਹਨ।
ਗਨ ਸੂਰ ਸਹਿਤ ਪਕਰੀ ਤੁਫੰਗ,
ਨਾਲ ਬਹੁਤ ਸਾਰੇ ਸੂਰਮੇ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਪਕੜੀਆਂ ਹੋਈਆਂ, ਕਦੇ ਤੀਰ ਚਲਾਉਂਦੇ ਐ, ਕਦੇ ਉਹਨਾਂ ਸੂਰਮਿਆਂ ਕੋਲੋਂ ਬੰਦੂਕ ਪਕੜ ਕੇ ਗੋਲੀ ਦਾਗਦੇ ਨੇ, ਇੰਨੇ ਨੂੰ ਉਹ ਬੰਦੂਕ ਦੁਬਾਰਾ ਭਰਦੇ ਆ, ਉਹਨਾਂ ਨੂੰ ਪਕੜਾ ਦਿੰਦੇ ਆ ਬੰਦੂਕ। ਤੋ ਇਸ ਪ੍ਰਕਾਰ ਨਾਲ ਭਾਈ ਪਰਸ ਰਾਮ ਤੇ ਭਾਈ ਸ਼ਕਤੂ ਜੀ ਲੜ ਰਹੇ ਨੇ।
ਜੈ ਨਬੀ ਬਖਸ਼ ਬਡ ਬੰਦ ਟੋਲ,
ਜਿੱਥੇ ਨਬੀ ਬਖਸ਼ ਸੂਬੇ ਜਲੰਧਰ ਅਬਦੁਲ ਖਾਨ ਦਾ ਲੜਕਾ ਜੰਗ ਦੇ ਮੈਦਾਨ ਦੇ ਵਿੱਚ ਬੜਾ ਵੱਡਾ ਟੋਲਾ ਬੰਨ੍ਹ ਕੇ ਆਪਣੇ ਨਾਲ ਲੈ ਕੇ ਆਇਆ ਸੀ ਲੜਨ ਲਈ।
ਤਿਤ ਕੋ ਪਹੁੰਚ ਕਰ ਸਾਥ ਗੋਲ,
ਭਾਈ ਪਰਸ ਰਾਮ ਜੀ ਔਰ ਭਾਈ ਸ਼ਕਤੂ ਜੀ ਉਸੇ ਪਾਸੇ ਵਧੇ ਜਿੱਧਰੋਂ ਨਬੀ ਬਖਸ਼ ਆ ਰਿਹਾ ਸੀ, ਸੂਬੇ ਜਲੰਧਰ ਦਾ ਲੜਕਾ ਵੱਡੀ ਭਾਰੀ ਫੌਜ ਲੈ ਕੇ ਗੋਲਾਕਾਰ ਰੂਪ ਦੇ ਵਿੱਚ ਬਣਾ ਕੇ ਆਪ ਵਿੱਚ ਘਿਰਿਆ ਹੋਇਆ ਸੀ। ਉਸ ਪਾਸੇ ਭਾਈ ਪਰਸ ਰਾਮ ਜੀ ਔਰ ਭਾਈ ਸ਼ਕਤੂ ਜੀ ਅੱਗੇ ਨੂੰ ਵੱਧ ਕੇ ਆਏ ਹਨ।
ਨਿਕ ਸੰਤ ਬੀਰ ਕੋਰਾ ਤਵਾਏ,
ਆਪਣੇ ਘੋੜੇ ਨੂੰ ਤਵਾਏ ਦਾ ਮਤਲਬ ਹੁੰਦਾ ਭਜਾ ਕੇ ਬੜੀ ਤੇਜ਼ੀ ਨਾਲ ਨਿਕਲੇ ਹਨ।
ਛੁਟਕੰਤ ਤੁਪਕ ਰਿਪ ਨੀਰ ਜਾਏ,
ਦੁਸ਼ਮਣਾਂ ਦੇ ਨੇੜੇ ਜਾ ਕੇ ਆਪਣੀਆਂ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ, ਉਸ ਜਗ੍ਹਾ ਤੇ ਜਾ ਕੇ ਬੰਦੂਕ ਦੀ ਗੋਲੀ ਦਾਗਦੇ ਨੇ ਜਿਹਦੀ ਮਾਰ ਥੱਲੇ ਦੁਸ਼ਮਣ ਆ ਜਾਏ। ਇਹ ਨਹੀਂ ਵੀ ਦੂਰੋਂ ਹੀ ਉੱਦਾਂ ਹੀ ਗੋਲੀਆਂ ਮਾਰੀ ਜਾਣ ਤੇ ਖਰਾਬ ਜਾਈ ਜਾਣ। ਕਹਿੰਦੇ ਜਦੋਂ ਐਨ ਕੋਈ ਦੁਸ਼ਮਣ ਗੋਲੀ ਦੀ ਮਾਰ ਦੇ ਥੱਲੇ ਆਉਂਦਾ ਫਿਰ ਉਹਨੂੰ ਗੋਲੀ ਮਾਰ ਕੇ ਮਾਰਦੇ ਹਨ।
ਬਜੇ ਅੰਤ ਪਟੇ ਪੇਰੀ ਬਿਲੰਦ,
ਬਹੁਤ ਸਾਰੇ ਪਟ ਹੈ ਪੇਰੀਆਂ, ਬਹੁਤ ਸਾਰੇ ਜਿਹੜੇ ਰਣ ਸਿੰਘੇ ਨੇ ਜੰਗ ਦੇ ਮੈਦਾਨ ਚ ਵੱਜ ਰਹੇ ਹਨ।
ਟਮਕੰਤ ਟੋਲ ਨਾਦਤ ਅਮੰਦ,
ਢੋਲ ਵੱਜ ਰਹੇ ਨੇ, ਢੋਲਾਂ ਤੇ ਡਗੇ ਲਾਏ ਹੋਏ ਨੇ ਢੋਲੀਆਂ ਨੇ ਔਰ ਉਹਨਾਂ ਦੀ ਆਵਾਜ਼ ਬੜੀ ਦੂਰ ਤੱਕ ਸੁਣਾਈ ਦਿੰਦੀ ਹੈ।
ਫਰਰੇ ਖੁਲਾਏ ਚਮਕੀ ਨਿਸ਼ਾਨ,
ਆਪਣੇ ਨਿਸ਼ਾਨਾਂ ਦੇ ਫਰਲੇ ਖੋਲ ਦਿੱਤੇ ਨੇ ਯੋਧਿਆਂ ਨੇ ਦੋਵਾਂ ਪਾਸਿਓਂ ਔਰ ਆਪਣੇ ਨਿਸ਼ਾਨਾਂ ਨੂੰ ਚਮਕਾਉਂਦੇ ਨੇ, ਉਹਨਾਂ ਤੇ ਲੱਗਾ ਜਰੀਦਾਰ ਜਿਹੜਾ ਕੱਪੜਾ ਉਹ ਚਮਕਦਾ ਹੈ।
ਕਰ ਅਗਰ ਰੂਪ ਗਾਡੀ ਸਥਾਨ,
ਔਰ ਆਪਣੇ ਪੈਰ ਅੱਗੇ ਆ ਕਰਕੇ ਗੱਡ ਲਏ ਨੇ ਜੰਗ ਦੇ ਮੈਦਾਨ ਵਿੱਚ, ਔਰ ਰੋਹ ਵਿੱਚ ਆ ਕਰਕੇ ਲੜਨ ਲੱਗੇ ਹਨ।
ਸ਼ਲਖੀ ਤੁਫੰਗ ਛੁੱਟੀ ਵਿਸਾਲ,
ਬਹੁਤ ਸਾਰੀਆਂ ਬੰਦੂਕਾਂ ਦੀਆਂ ਗੋਲੀਆਂ ਇਕੱਠੀਆਂ ਚੱਲ ਪਈਆਂ, ਉਹਨੂੰ ਸ਼ਲਖ ਕਹਿੰਦੇ ਨੇ। ਜਦੋਂ 100, 50, 200 ਬੰਦੂਕ ਇਕੱਠੀ ਚੱਲੇ ਨਾ, ਜਿਹਨੂੰ ਇਕੱਠੀ ਗੋਲੀ ਪਾ ਕੇ ਚਲਾਇਆ ਜੀ, ਉਹਨੂੰ ਸ਼ਲਖ ਬੋਲਦੇ ਨੇ। ਕਹਿੰਦੇ ਏਦਾਂ ਸ਼ਲਖਾਂ ਚੱਲੀਆਂ ਬੰਦੂਕਾਂ ਦੀਆਂ।
ਮੁੱਖ ਸੀਸ ਫੋਰ ਗੀਰਤ ਉਤਾਲ,
ਜਦੋਂ ਸ਼ਲਖ ਚੱਲੀ ਗੋਲੀਆਂ ਦੀ, ਜਿਹਨੂੰ ਜਾ ਕੇ ਵੱਜਦੀ ਹੈ ਮੂੰਹ ਤੇ ਮੂੰਹ ਤੋੜ ਦਿੰਦੀ ਹੈ, ਜੇ ਕਿਸੇ ਦੇ ਤਨ ਦੇ ਹੋਰ ਹਿੱਸੇ ਤੇ ਲੱਗਦੀ ਆ ਤਾਂ ਉਸ ਹਿੱਸੇ ਨੂੰ ਤੋੜ ਦਿੰਦੀ ਆ ਗੋਲੀ।
ਨਿਕ ਸੰਤ ਮੀਜ ਬਿਥਰੰਤ ਪਾਸ,
ਜਿਹਦੇ ਵੀ ਜਾ ਕੇ ਗੋਲੀ ਵੱਜਦੀ ਆ ਸਿਰ ਚ, ਉਹਦੇ ਸਿਰ ਚੋਂ ਬਿੱਜ ਨਿਕਲਦੀ ਹੈ, ਔਰ ਉਹਦੇ ਸਰੀਰ ਦਾ ਮਾਸ ਧਰਤੀ ਤੇ ਖਿੰਡ ਜਾਂਦਾ ਹੈ।
ਕਰ ਸੀਤ ਜੋ ਮੇਚਕ ਕੇਸ ਪਾਸ,
ਕਹਿੰਦੇ ਜਿਹੜੇ ਸਿਰ ਦੇ ਵਿੱਚੋਂ ਮਿੱਜ ਨਿਕਲਦੀ ਆ ਨਾ, ਚਿੱਟੇ ਜਿਹੇ ਰੰਗ ਦੀ ਮਿੱਜ ਨਿਕਲਦੀ ਹੈ, ਜਿਹਦੇ ਨਾਲ ਉਹਨਾਂ ਦੇ ਮੂੰਹ ਤੇ ਜਿਹੜੇ ਦਾੜੇ ਆਦਿਕ ਨੇ ਉਹ ਸਿਰ ਦੀ ਉਸ ਮਿੱਜ ਨਾਲ ਚਿੱਟੇ ਹੋ ਜਾਂਦੇ ਕਾਲੇ। ਕਹਿੰਦੇ ਕੱਲਾ ਲਾਲ ਰੰਗ ਦਾ ਖੂਨ ਨਹੀਂ ਨਿਕਲਦਾ, ਵਿੱਚੋਂ ਸਫੇਦ ਰੰਗ ਦੀ ਮਿੱਜ ਵੀ ਨਿਕਲਦੀ ਸਿਰ ਚੋਂ, ਜਿਹਦੇ ਨਾਲ ਉਹਨਾਂ ਦੇ ਕੇਸ ਚਿੱਟੇ ਹੋ ਜਾਂਦੇ ਯੋਧਿਆਂ ਦੇ।
ਮੁੱਕ ਲਗੇ ਦੰਤ ਕੋ ਤੋੜ ਦੇਤ,
ਕਈਆਂ ਦੇ ਮੂੰਹ ਦੇ ਵਿੱਚ ਗੋਲੀ ਵੱਜਦੀ ਤੇ ਦੰਦਾਂ ਨੂੰ ਤੋੜ ਕੇ ਰੱਖ ਦਿੰਦੀ ਆ, ਮੂੰਹ ਦਾ ਜਬਾੜਾ ਉੱਡ ਜਾਂਦਾ ਗੋਲੀ ਦੇ ਨਾਲ।
ਕਹਿ ਅੱਖ ਫੁੱਟ ਥਿਰ ਜੰਗ ਖੇਤ,
ਔਰ ਕਿਸੇ ਦੀ ਅੱਖ ਫੁੱਟ ਜਾਂਦੀ ਆ ਜੰਗ ਦੇ ਮੈਦਾਨ ਚੋਂ, ਡੇਲਾ ਨਿਕਲ ਕੇ ਕਹਿੰਦੇ ਸਰੀ ਮੂੰਹ ਵਿੱਚੋਂ ਅੱਖ ਚੋਂ ਉਹ ਜ਼ਮੀਨ ਤੇ ਜਾ ਪੈਂਦਾ ਹੈ।
ਮਿਲ ਗਏ ਸੂਰ ਪਰ ਘੋਰ ਸ਼ੋਰ,
ਏਦਾਂ ਸੂਰਮੇ ਆਪਸ ਵਿੱਚ ਮਿਲ ਗਏ ਤੇ ਬੜਾ ਭਿਆਨਕ ਸ਼ੋਰ ਜੰਗ ਦੇ ਮੈਦਾਨ ਦੇ ਵਿੱਚ ਸੁਣਾਈ ਦੇ ਰਿਹਾ ਹੈ।
ਕਰਤੀ ਪੁਕਾਰ ਰਿਪ ਤੋਰ ਪੂਰ,
ਔਰ ਦੁਸ਼ਮਣਾਂ ਨੂੰ ਪੁਕਾਰ ਪੁਕਾਰ ਕੇ ਮਾਰਦੇ ਆ ਇੱਕ ਦੂਜੇ ਨੂੰ ਯੋਧੇ, ਔਰ ਤੋੜ ਫੋੜ ਕੇ ਰੱਖ ਦਿੰਦੇ ਹਨ।
ਕੋ ਸ਼ਰਮਤ ਪਈ ਖੜਗਨ ਪ੍ਰਹਾਰ,
ਆਖਿਰਕਾਰ ਇਹ ਵੀ ਇਨਸਾਨ ਨੇ, ਕਈਆਂ ਨੇ ਇੰਨੀ ਤਲਵਾਰ ਚਲਾਈ ਵੀ ਤਲਵਾਰ ਵਾਹੁੰਦਿਆਂ ਵਾਹੁੰਦਿਆਂ ਬਾਹਾਂ ਹੰਬ ਗਈਆਂ ਨੇ, ਤਲਵਾਰ ਚਲਾਉਂਦਿਆਂ ਚਲਾਉਂਦਿਆਂ ਬਾਹਾਂ ਥੱਕ ਗਈਆਂ ਨੇ, ਪਰ ਫਿਰ ਵੀ ਨਹੀਂ ਰੁਕਦੇ।
ਕੋ ਕਰਤ ਤਰਾਸ ਕੋ ਹੈ ਸੁਮਾਰ,
ਕਹਿੰਦੇ ਕਈ ਡਰੀ ਜਾਂਦੇ ਆ ਦੁਸ਼ਮਣਾਂ ਦੇ ਵਿੱਚ, ਜਿਹੜੇ ਕਾਇਰ ਗੀਦੀ ਲੋਕ ਸਨ ਉਹ ਡਰ ਜਾਂਦੇ ਨੇ, ਔਰ ਕੋਈ ਉਹਨਾਂ ਦੀ ਸੰਭਾਲ ਨਹੀਂ ਕਰਦਾ, ਕੋਈ ਉਹਨਾਂ ਨੂੰ ਰੋਕਦਾ ਨਹੀਂ।
ਕਿਤ ਗਿਰੀ ਮ੍ਰਿਤਕ ਵੈ ਕਹਿ ਕੇ ਕਾਣ,
ਕਈ ਮਰ ਕੇ ਘੋੜਿਆਂ ਤੋਂ ਜ਼ਮੀਨ ਤੇ ਡਰ ਨਾਲ ਹੀ ਮਰ ਕੇ ਡਿੱਗ ਗਏ, ਉਹਨਾਂ ਨੂੰ ਕੋਈ ਸ਼ਸਤਰ ਨਹੀਂ ਵੱਜਾ, ਡਰ ਦੇ ਨਾਲ ਹੀ ਇੱਕਦਮ ਹੌਲ ਉੱਠਿਆ ਤੇ ਹਾਰਟ ਫੇਲ ਹੋ ਗਿਆ ਤੇ ਜ਼ਮੀਨ ਤੇ ਘੋੜਿਆਂ ਤੋਂ ਡਿੱਗ ਪਏ।
ਤਰਫੰਤ ਕੀਤੀ ਨੈਨਿਕਸ ਪ੍ਰਾਣ,
ਕਈ ਜ਼ਮੀਨ ਤੇ ਪਏ ਜ਼ਖਮੀ ਹਾਲਤ ਚ ਤੜਫ ਰਹੇ ਨੇ, ਮੌਤ ਨੂੰ ਉਡੀਕਦੇ ਨੇ ਪਰ ਮੌਤ ਨਹੀਂ ਆ ਰਹੀ, ਤੜਫ ਰਹੇ ਨੇ, ਸਰੀਰ ਚੋਂ ਜਿੰਦ ਨਹੀਂ ਨਿਕਲਦੀ, ਪ੍ਰਾਣ ਨਹੀਂ ਨਿਕਲਦੇ, ਕਰਾ ਰਹੇ ਨੇ ਜ਼ਖਮਾਂ ਕਰਕੇ।
ਬਲਵੰਤ ਵੀਰ ਕਰ ਰੁੰਡ ਮੁੰਡ,
ਬਹੁਤ ਸਾਰੇ ਕਹਿੰਦੇ ਯੋਧਿਆਂ ਨੇ ਇੱਕ ਦੂਜੇ ਦੇ ਸਿਰਾਂ ਦੀਆਂ ਰੁੰਡੀਆਂ ਮੁੰਡੀਆਂ ਜੰਗ ਦੇ ਮੈਦਾਨ ਚ ਖਲਾਰ ਦਿੱਤੀਆਂ। ਸੂਰਮਿਆਂ ਦੇ ਖਿਲਰੇ ਸਿਰ ਇਉਂ ਲੱਗਦੇ ਨੇ ਰਣ ਭੂਮੀ ਚ ਜਿਵੇਂ ਗੇਂਦਾਂ ਖਿੰਡੀਆਂ ਹੋਣ।
ਪ੍ਰਚੰਡ ਯੁੱਧ ਗਿਰ ਖੰਡ ਖੰਡ,
ਬੜਾ ਪ੍ਰਚੰਡ ਭਿਆਨਕ ਯੁੱਧ ਹੋਇਆ, ਸੂਰਮੇ ਟੁਕੜੇ ਟੁਕੜੇ ਹੋ ਕੇ ਰਣ ਭੂਮੀ ਚ ਡਿੱਗ ਰਹੇ ਨੇ।
ਖਿੱਚੀ ਅੰਤ ਪਕੜ ਅੰਤਰੇ ਗੁਮਾਏ,
ਔਰ ਸੂਰਮਿਆਂ ਦੇ ਸਰੀਰਾਂ ਦੀਆਂ ਪੇਟ ਦੀਆਂ ਆਂਦਰਾਂ ਕੱਢ ਕੇ, ਜਿਹੜੇ ਗਿੱਦੜ ਨੇ ਨਾ ਉਹ ਮੂੰਹ ਮਾਰ ਕੇ ਆਂਦਰਾਂ ਖਿੱਚਦੇ ਹੈ ਤੇ ਗਲਾਂ ਵਿੱਚ ਪਾ ਕੇ ਆਂਦਰਾਂ ਜੰਗ ਦੇ ਮੈਦਾਨ ਚ ਤੁਰੇ ਫਿਰਦੇ, ਬੜੇ ਵਿਕਰਾਲ ਤੇ ਭਿਆਨਕ ਨਜ਼ਰ ਆਉਂਦੇ ਨੇ।
ਵੱਡ ਆਏ ਜੋਗਣੀ ਤਾਏ ਤਾਏ,
ਜੋਗਣੀਆਂ ਆਉਂਦੀਆਂ ਭੱਜ ਭੱਜ ਕੇ, ਕੋਈ ਸੂਰਮਾ ਮਰਦਾ ਉਹਦਾ ਤਾਜ਼ਾ ਤਾਜ਼ਾ ਖੂਨ ਸਿਰ ਲੱਥੇ ਚੋਂ ਖੱਪਰ ਭਰ ਕੇ ਪੀਂਦੀਆਂ ਹਨ।
ਪਰੇ ਅੰਤ ਖੱਪਰ ਸ਼੍ਰੋਣਤ ਪਾਨ,
ਔਰ ਖੱਪਰ ਭਰ ਕੇ ਪੀ ਕੇ ਡਕਾਰ ਮਾਰਦੀਆਂ ਨੇ, ਕਿਲਕਾਰੀਆਂ ਮਾਰਦੀਆਂ ਨੇ ਜੋਗਣੀਆਂ।
ਸਿਰ ਖਿੰਡੀ ਬਾਰ ਕਰ ਨਾਚ ਗਾਨ,
ਕਈਆਂ ਦੇ ਸਿਰਾਂ ਦੇ ਵਾਲ ਖਿੰਡੇ ਹੋਏ ਨੇ ਤੇ ਨੱਚਦੀਆਂ ਨੇ, ਗਾਉਂਦੀਆਂ ਨੇ, ਉਡੀਕਦੀਆਂ ਸੀ ਇਸ ਸਮੇਂ ਨੂੰ ਵੀ ਕਦੋਂ ਇਹੋ ਜਿਹਾ ਧਰਮ ਯੁੱਧ ਹੋਵੇ, ਜੰਗ ਹੋਵੇ, ਕਿਉਂਕਿ ਜੰਗ ਹੋਇਆ ਹੀ ਨਹੀਂ ਸੀ, ਕੋਈ ਲੜਦਾ ਨਹੀਂ ਸੀ ਤੁਰਕਾਂ ਦੇ ਨਾਲ ਸਾਹਮਣੇ। 700 ਸਾਲ ਦਾ ਸਮਾਂ ਬੀਤ ਗਿਆ, ਮੁੜ ਕੇ ਕਿਸੇ ਹੌਂਸਲਾ ਹੀ ਨਹੀਂ ਕੀਤਾ ਇਹਨਾਂ ਦੇ ਨਾਲ ਲੜਨ ਦਾ, ਸਭ ਕਾਇਰ ਤੇ ਗੀਦੀ ਬਣ ਕੇ ਇਹਨਾਂ ਦੀਆਂ ਇੰਨਾ ਹੀ ਮੰਨਦੇ ਰਹੇ। ਉਹ ਜੋਗਣੀਆਂ ਉਡੀਕਦੀਆਂ ਸੀ ਵੀ ਕਦੋਂ ਯੁੱਧ ਹੋਵੇ ਤੇ ਅਸੀਂ ਇਹ ਕਿਲਕਾਰੀਆਂ ਮਾਰੀਏ, ਨੱਚੀਏ ਟੱਪੀਏ ਤੇ ਸੂਰਮਿਆਂ ਦੇ ਖੂਨ ਦਾ ਆਹਾਰ ਕਰੀਏ, ਮਾਸ ਖਾਈਏ। ਉਹਨਾਂ ਵਾਸਤੇ ਰੌਣਕ ਲੱਗ ਗਈ ਹੈ ਜੋਗਣੀਆਂ ਲਈ, ਗੁਰੂ ਹਰਗੋਬਿੰਦ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਨੇ।
ਬਹੁ ਭੂਤ ਪ੍ਰੀਤ ਬੋਲੀ ਬਕਾਰ,
ਬਹੁਤ ਸਾਰੇ ਭੂਤ ਪ੍ਰੇਤ ਉਹ ਰਣ ਭੂਮੀ ਵਿੱਚ ਬੋਲਦੇ ਹਨ, ਬੜਾ ਭਿਆਨਕ ਉਹਨਾਂ ਦਾ ਬੋਲ ਸੁਣਾਈ ਦਿੰਦਾ।
ਕਰ ਲਹੂ ਪਾਨ ਲੀਤੀ ਡਕਾਰ,
ਲਹੂ ਪੀ ਕੇ ਡਕਾਰ ਮਾਰਦੇ ਨੇ ਉਹ ਭੂਤ ਪ੍ਰੇਤ ਵੀ।
ਗਨ ਕੰਕ ਨਾਦ ਚਾਵੜ ਚਿੰਕਾਰ,
ਫਿਰ ਜਿਹੜੀਆਂ ਚੀਲਾਂ ਨੇ ਚਿੱਟੀਆਂ ਇੱਲਾਂ ਉਹ ਵੀ ਆ ਗਈਆਂ ਤੇ ਖਾ ਕੇ ਮਾਸ ਉੱਚੀ ਉੱਚੀ ਚੀਕਦੀਆਂ ਹਨ।
ਬੜ ਭੀਮ ਕਾਂ 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 ਪੁਕਾਰ,
ਬੜੇ ਭਿਆਨਕ ਕਾਂ ਜਿਹੜੇ ਨੇ ਉਹ ਵੀ ਸੂਰਮਿਆਂ ਦਾ ਮਾਸ ਭੱਖ ਕੇ ਕਾਂ ਕਾਂ ਕਰਦੇ ਫਿਰਦੇ ਰਣ ਭੂਮੀ ਚ, ਉਹਨਾਂ ਦੀ ਆਵਾਜ਼ ਵੀ ਵੱਖਰੀ ਸੁਣਾਈ ਦਿੰਦੀ ਆ, ਬੜੀ ਭਿਆਨਕ।
ਯਾ ਤਰੀ ਗਈ ਦਬ ਸੂਰ ਸੋਏ,
ਬਹੁਤ ਸਾਰੇ ਸੂਰਮੇ ਘੋੜਿਆਂ ਦੇ ਥੱਲੇ ਦੱਬ ਗਏ, ਜਿਹੜੇ ਘੋੜੇ ਮਰੇ ਤੇ ਘੋੜਿਆਂ ਦੇ ਥੱਲੇ ਸੂਰਮੇ ਦੱਬ ਕੇ ਮਾਰੇ ਗਏ।
ਹੰਕਾਰਤ ਅਪਰ ਕਰ ਰਛ ਜੋਏ,
ਉਹ ਹਕਾਰਾਂ ਮਾਰਦੇ ਆਵਾਜ਼ਾਂ ਮਾਰਦੇ ਘੋੜਿਆਂ ਦੇ ਥੱਲੇ ਦੱਬੇ, ਉਹਨਾਂ ਕੋਲ ਨਿਕਲਿਆ ਨਹੀਂ ਜਾਂਦਾ, ਜ਼ਖਮੀ ਨੇ, ਕਿਸੇ ਦੀ ਲੱਤ ਵੱਢੀ ਕਿਸੇ ਦੀ ਬਾਂਹ ਵੱਢੀ ਹੋਈ, ਉਹ ਆਵਾਜ਼ਾਂ ਮਾਰਦੇ ਵੀ ਆ ਕੇ ਸਾਨੂੰ ਕੋਈ ਕੱਢ ਲਓ, ਪਰ ਕੌਣ ਸੁਣੇ ਉਹਨਾਂ ਦੀ। ਜੰਗ ਦੇ ਮੈਦਾਨ 'ਚ ਤਾਂ ਭਾਜੜ ਪਈ ਹੋਈ ਆ, ਸਭ ਲੜ ਰਹੇ ਨੇ, ਉਹਨਾਂ ਦੀ ਆਵਾਜ਼ ਨਹੀਂ ਕੋਈ ਸੁਣਦਾ, ਨਾ ਹੀ ਕੋਈ ਆ ਕੇ ਉਹਨਾਂ ਦੀ ਰੱਖਿਆ ਕਰਦਾ ਹੈ।
ਮੁਰ ਆਪ ਮੋਰ ਤੇ ਮਰਤ ਕੋਰ,
ਕਹਿੰਦੇ ਜਿਹੜੇ ਬਚਾਉਣ ਵਾਲੇ ਉਹ ਤਾਂ ਆਪ ਆਪਣੇ ਆਪ ਨੂੰ ਬਚਾਉਣ ਲਈ ਲੜਦੇ ਫਿਰਦੇ ਸੀ, ਜਿਹੜੇ ਡਿੱਗ ਗਏ ਨੇ ਉਹਨਾਂ ਨੂੰ ਕਿਹਨੇ ਬਚਾਉਣਾ ਸੀ, ਜਦੋਂ ਆਪੋ ਆਪ ਹੀ ਪਈ ਹੋਈ ਸੀ ਸਭ ਨੂੰ ਵੀ ਆਪਣਾ ਆਪ ਬਚਾ ਲਈਏ, ਉੱਥੇ ਦੂਸਰਿਆਂ ਨੂੰ ਕਿਹਨੇ ਬਚਾਉਣਾ ਸੀ ਡਿੱਗਿਆਂ ਹੋਇਆਂ ਨੂੰ।
ਪਾ ਤੁਮਲ ਯੁੱਧ ਬੜ ਮਾਚ ਸ਼ੂਰ,
ਬੜਾ ਤੁੰਬਲ ਯੁੱਧ ਹੋਇਆ, ਹੱਥੋ ਹੱਥੀ ਯੁੱਧ ਹੋਇਆ ਭਿਆਨਕ।
ਜੈ ਨਬੀ ਬਖਸ਼ ਤੈ ਅਗਰ ਸੂਰ,
ਜਿੱਥੇ ਨਬੀ ਬਖਸ਼ ਸੂਬੇ ਜਲੰਧਰ ਦਾ ਲੜਕਾ ਸਭ ਤੋਂ ਮੂਹਰੇ ਹੋ ਕੇ ਲੜਦਾ ਸੀ ਨਾਲ ਦੇ ਸੂਰਮਿਆਂ ਨੂੰ ਲੈ ਕੇ,
ਬੋਲਰੇ ਮਰੇ ਗਿਰ ਪਰਤ ਧੂਰ,
ਬੜੇ ਜਣੇ ਲੜੇ ਤੇ ਮਰ ਕੇ ਧੂੜ ਚ ਮਿਲ ਰਹੇ ਹਨ।
ਤਬ ਪਰਸਰਾਮ ਸ਼ਕਤੂ ਮਹਾਨ,
ਭਾਈ ਪਰਸਰਾਮ ਤੇ ਭਾਈ ਸ਼ਕਤੂ ਜੀ ਜੋ ਗੁਰੂ ਸਾਹਿਬ ਜੀ ਦੇ ਮਹਾਨ ਯੋਧੇ ਸੂਰਮੇ ਹਨ,
ਪਟ ਦੋ ਚਾਂਪ ਕੋ ਤਾਨ ਤਾਨ,
ਦੋਵੇਂ ਸੂਰਮੇ ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਚਲਾਉਂਦੇ ਨੇ, ਤੰਦੀਆਂ ਖਿੱਚ ਖਿੱਚ ਕੇ ਤੀਰ ਚਲਾਉਂਦੇ ਨੇ।
ਸਰ ਸਰਪ ਸੋ ਸਮ ਸਰ ਮਾਰ ਮਾਰ,
ਜਿਵੇਂ ਕੋਈ ਉੱਡੜੇ ਨਾਗ ਜਾਂਦੇ ਨੇ ਨਾ, ਏਦਾਂ ਇਹਨਾਂ ਯੋਧਿਆਂ ਦੀਆਂ ਕਮਾਣਾਂ ਚੋਂ ਤੀਰ ਉੱਡਣੇ ਸੱਪਾਂ ਵਾਂਗੂ ਉੱਡਣੇ ਨਾਗਾਂ ਵਾਂਗੂ ਉੱਡ ਕੇ ਜਾਂਦੇ ਤੇ ਵੈਰੀਆਂ ਦੀਆਂ ਹਿੱਕਾਂ ਨੂੰ ਡਸ ਲੈਂਦੇ ਨੇ।
ਚਲ ਜਾਤ ਸਮੁਖ ਤਾਂ ਕੇ ਜੁਜਾਰ,
ਜਿਹੜਾ ਵੀ ਕੋਈ ਸੂਰਮਾ ਇਹਨਾਂ ਦੀ ਤੀਰ ਦੀ ਮਾਰ ਥੱਲੇ ਆਉਂਦਾ ਹੈ, ਜਿਹੜਾ ਵੀ ਕੋਈ ਯੋਧਾ, ਕੋਈ ਮੁਗਲ ਹੋਵੇ, ਪਠਾਨ ਹੋਵੇ, ਕੋਈ ਘੋੜਾ ਹੋਵੇ, ਜਿਹੜਾ ਇਹਨਾਂ ਯੋਧਿਆਂ ਦੇ ਤੀਰ ਦੀ ਮਾਰ ਥੱਲੇ ਆ ਜਾਂਦਾ ਹੈ,
ਇਮ ਮਚੀ ਲੋ ਕੀ ਮਾਰ ਪੂਰ,
ਤੀਰ ਵੱਜ ਕੇ ਪਾਰ ਨਿਕਲ ਜਾਂਦਾ, ਇਹੋ ਜੀ ਭਿਆਨਕ ਮਾਰ ਮਚੀ ਹੈ।
ਬੈ ਚੱਲਿਓ ਸ਼੍ਰੋਣ ਗਈ ਲੋਥ ਪੂਰੇ,
ਖੂਨ ਵਹਿੰਦਾ ਜਾ ਰਿਹਾ ਸੂਰਮਿਆਂ ਦੇ ਸਰੀਰਾਂ ਚੋਂ, ਲੋਥਾਂ ਦੇ ਢੇਰਾਂ ਦੇ ਢੇਰ ਲੱਗਦੇ ਜਾ ਰਹੇ ਹਨ।
ਤਬ ਤੁਰਕ ਤਰਾਸ ਕੋ ਤਾਰ ਭਾਗ,
ਹੁਣ ਜਿਹੜੇ ਤੁਰਕ ਸੀ ਉਹ ਡਰ ਗਏ ਸਿੱਖਾਂ ਦੀ ਇਹੋ ਜਿਹੀ ਭਿਆਨਕ ਮਾਰ ਨੂੰ ਵੇਖ ਕੇ, ਵੀ ਇਹ ਤਾਂ ਦਾਨਵਾਂ ਵਾਂਗੂ ਆਉਂਦੇ ਆ ਮਾਰਨ। ਖਾਲਸਾ ਜੀ, ਤ੍ਰੈ ਗੁਣ ਨੇ, ਇੱਕ ਤਮੋ ਗੁਣ ਹੈ, ਤਮੋ ਗੁਣ ਜਿਹੜਾ ਇਹ ਜੰਗ ਦੇ ਮੈਦਾਨ 'ਚ ਸੂਰਮਿਆਂ ਦੇ ਚਿੱਤ 'ਚ ਛਾ ਜਾਂਦਾ ਹੈ, ਫਿਰ ਜਿਵੇਂ ਰਾਖਸ਼ ਲੜਦੇ ਆ ਨਾ, ਇਉਂ ਲੜਨਾ ਪੈਂਦਾ ਫਿਰ ਉਹਨਾਂ ਨੂੰ ਰਣ ਭੂਮੀ 'ਚ। ਇਹ ਨਹੀਂ ਵੇਖਦੇ ਵੀ ਸਾਡਾ ਕੁਝ ਤਨ ਦਾ ਵਿਗੜ ਜਾਏਗਾ ਜਾਂ ਅਸੀਂ ਜ਼ਖਮੀ ਹੋਵਾਂਗੇ ਜਾਂ ਮਰਾਂਗੇ, ਕਹਿੰਦੇ ਇੱਦਾਂ ਲੜਦੇ ਆ ਉਹ ਵੇਖ ਕੇ। ਜਿਹੜੇ ਮੁਸਲਮਾਨ ਤੁਰਕ ਸਨ ਉਹ ਦੰਗ ਹੋ ਗਏ, ਡਰ ਕੇ ਭੱਜਣ ਲੱਗੇ।
ਨੈ ਜਮੇ ਪਾਏ ਬੜ ਸ਼ਸਤਰ ਲਾਗ,
ਕਹਿੰਦੇ ਉਹਨਾਂ ਦੇ ਪੈਰ ਨਹੀਂ ਜੰਮੇ ਸਤਿਗੁਰਾਂ ਦੇ ਯੋਧਿਆਂ ਦੇ ਸਾਹਮਣੇ, ਸ਼ਸਤਰ ਉਹਨਾਂ ਦੇ ਮਨ ਨੂੰ ਜਿਵੇਂ ਖੁੰਡੇ ਹੋ ਗਏ ਹੋਣ, ਤਲਵਾਰਾਂ ਨਹੀਂ ਉਹਨਾਂ ਕੋਲੋਂ ਚੱਲਦੀਆਂ, ਡਰੀ ਜਾਂਦੇ ਨੇ।
ਗੁਰਬੀਰ ਏਕ ਦਸ ਤੁਰਕ ਸੰਗ,
ਮਹਾਰਾਜ ਜੀ ਦਾ ਇੱਕ ਇੱਕ ਯੋਧਾ ਦਸ ਦਸ ਤੁਰਕਾਂ ਨੂੰ, ਪੰਦਰਾਂ ਪੰਦਰਾਂ ਵੀਹ ਵੀਹ ਤੁਰਕਾਂ ਨੂੰ ਮਾਰ ਕੇ ਤੇ ਫਿਰ ਮਰਦਾ, ਇਹੋ ਜਿਹੇ ਯੋਧੇ ਮਹਾਰਾਜ ਜੀ ਦੇ। ਇੱਕ ਇੱਕ ਯੋਧਾ ਸਤਿਗੁਰਾਂ ਦਾ ਪੰਦਰਾਂ ਪੰਦਰਾਂ ਵੀਹ ਵੀਹ ਤੁਰਕਾਂ ਤੇ ਭਾਰੂ ਪੈਂਦਾ ਹੈ।
ਕਰ ਕਰ ਪ੍ਰਹਾਰ ਮਰ ਮਾਰ ਜੰਗ,
ਦਸ ਜਣੇ ਤਾਂ ਘੱਟੋ ਘੱਟ ਮਾਰ ਕੇ ਦਸਾਂ ਨੂੰ ਫਿਰ ਇੱਕ ਸਿੱਖ ਸ਼ਹੀਦ ਹੁੰਦਾ, ਕਹਿੰਦੇ ਏਦਾਂ ਮਾਰ ਕੇ ਫਿਰ ਆਪ ਮਰਦੇ ਆ ਕੱਟ ਕੱਟ ਕੇ, ਆਪ ਉਦੋਂ ਤੱਕ ਨਹੀਂ ਡਿੱਗਦੇ ਯੋਧੇ ਸਤਿਗੁਰਾਂ ਦੇ ਜਦੋਂ ਤੱਕ ਸਰੀਰ ਦਾ ਟੁਕੜਾ ਟੁਕੜਾ ਨਹੀਂ ਹੋ ਜਾਂਦਾ। ਪਾਤਸ਼ਾਹ ਦੇ ਬਚਨਾਂ ਦੇ ਉੱਤੇ ਪਹਿਰਾ ਦਿੰਦਿਆਂ ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛੱਡੈ ਖੇਤ। ਮੁਦਕੀ ਦਾ ਜਦੋਂ ਜੰਗ ਹੋਇਆ ਅੰਗਰੇਜ਼ਾਂ ਨਾਲ, ਇੱਕ ਸਿੰਘ ਜਿਹਦਾ ਸਰੀਰ ਸਭ ਕੱਟਿਆ ਹੋਇਆ, ਲੱਤਾਂ ਵੱਢੀਆਂ ਹੋਈਆਂ, ਬਾਂਹ ਕੱਟੀ ਹੋਈ, ਸਰੀਰ ਦਾ ਖੂਨ ਖੂਨ ਨੁੱਚੜ ਚੁੱਕਾ ਸੀ ਬੂੰਦ ਬੂੰਦ, ਅਤੇ ਇੱਕ ਹੱਥ ਦੇ ਵਿੱਚ ਉਹਦੇ ਤਲਵਾਰ ਫੜੀ, ਇੱਕ ਬਾਂਹ ਵੱਢੀ ਹੋਈ ਸੀ, ਅਤੇ ਅੰਗਰੇਜ਼ ਸੀ ਇੱਕ, ਉਹਨੂੰ ਮਾੜਾ ਜਿਹਾ ਰਹਿਮ ਆ ਗਿਆ ਵੀ ਚਲੋ ਇਹ ਬਹੁਤੀ ਹਾਲਤ ਵਿੱਚ ਉਹ ਨੇੜੇ ਜਾਣ ਲੱਗਾ। ਕਹਿੰਦੇ ਡਿੱਗਾ ਪਿਆ ਸੀ ਉਹ ਯੋਧਾ, ਸਰੀਰ ਉਹਦਾ ਬਿਲਕੁਲ ਨਿਟਾਲ ਸੀ, ਖੂਨ ਨੁੱਚੜ ਚੁੱਕਾ ਸੀ, ਪਰ ਜਦੋਂ ਅੰਗਰੇਜ਼ ਅਫਸਰ ਕੋਲ ਆਇਆ ਅਤੇ ਛਾਲ ਮਾਰ ਕੇ ਉਹਨੂੰ ਮਾਰਨ ਵਾਸਤੇ ਅੱਗੇ ਵਧਿਆ, ਉੱਛਲ ਕੇ ਇੱਕਦਮ ਆਇਆ, ਇੱਕਦਮ ਉਹਨੇ ਪਿੱਛੇ ਹਟ ਕੇ ਆਪਣੀ ਜਾਨ ਬਚਾਈ, ਜੇ ਨਾ ਹਟਦਾ ਤਾਂ ਉਹਨੂੰ ਵੀ ਮਾਰ ਦੇਣਾ ਸੀ। ਇਹੋ ਜਿਹੇ ਸਤਿਗੁਰਾਂ ਦੇ ਯੋਧੇ ਜਿਹੜੇ ਕੇਵਲ ਮਰਨ ਦਾ ਹੀ ਸੰਕਲਪ ਆਪਣੇ ਹਿਰਦੇ 'ਚ ਰੱਖਦੇ ਜਾਂ ਮਾਰਨ ਦਾ, ਦਸ ਦਸ ਤੁਰਕਾਂ 'ਤੇ, ਪੰਦਰਾਂ ਪੰਦਰਾਂ ਤੁਰਕਾਂ 'ਤੇ, ਵੀਹਾਂ ਵੀਹਾਂ ਤੁਰਕਾਂ 'ਤੇ ਭਾਰੂ ਪੈ ਕੇ ਉਹਨਾਂ ਨੂੰ ਮਾਰਦੇ, ਆਪ ਉਦੋਂ ਮਰਦੇ ਜਦੋਂ ਸਰੀਰ ਦਾ ਪੁਰਜਾ ਪੁਰਜਾ ਕੱਟਿਆ ਜਾਂਦਾ। ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛੱਡੈ ਖੇਤ ਦੇ ਬਚਨਾਂ 'ਤੇ ਪਹਿਰਾ ਦਿੰਦੇ ਹਨ।
ਤਬ ਨਬੀ ਬਖਸ਼ ਪਿਖ ਪਾ ਹੈਰਾਨ,
ਨਬੀ ਬਖਸ਼ ਵੇਖ ਕੇ ਹੱਕਾ ਬੱਕਾ ਹੋ ਗਿਆ, ਹੈਰਾਨ ਹੋ ਗਿਆ ਵੀ ਇੱਦਾਂ ਵੀ ਜੰਗ ਲੜਦੇ ਹੁੰਦੇ ਆ, ਅਸੀਂ ਵੇਖਿਆ ਨਹੀਂ ਸੀ ਕਦੇ ਵੀ ਇੱਦਾਂ ਵੀ ਜੰਗ ਲੜੀ ਦਾ। ਜੰਗ ਤਾਂ ਬੜੇ ਬੜੇ ਲੜੇ ਸਾਡੇ ਪਿਤਾ ਪੁਰਖਾਂ ਨੇ, ਪਰ ਇੱਦਾਂ ਵੀ ਜੰਗ ਲੜੀ ਦਾ ਨਹੀਂ ਵੇਖਿਆ, ਹੈਰਾਨ ਹੋ ਗਿਆ ਨਬੀ ਬਖਸ਼।
ਇਹ ਭਇਓ ਕਹਾਂ ਨੈ ਜਾਏ ਜਾਨ,
ਉਹ ਕਹਿੰਦਾ ਇਹ ਹੋ ਕੀ ਗਿਆ, ਜਬ ਸਮਝ ਨਹੀਂ ਪਈ ਆਉਂਦੀ, ਇਹ ਗੱਲ ਖਾਨੇ 'ਚ ਨਹੀਂ ਪੈ ਰਹੀ ਵੀ ਇਹ ਹੋ ਕੀ ਰਿਹਾ ਹੈ।
ਮਰ ਗਈ ਸੈਨ ਸਿੱਖ ਅਲਪ ਪਾਸ,
ਥੋੜੇ ਜੇ ਸਿੱਖਾਂ ਕੋਲੋਂ ਸਾਡੀ ਏਡੀ ਵੱਡੀ ਸੈਨਾ ਮਰ ਗਈ, ਇੰਨੇ ਸੂਰਮੇ ਸਾਡੇ ਮਾਰੇ ਗਏ।
ਠਹਿਰੀ ਨਾ ਅਗਰ ਵੱਡ ਪਾਏ ਤਰਾਸ,
ਕਹਿੰਦੇ ਕੋਈ ਠਹਿਰਦਾ ਨਹੀਂ ਇਹਨਾਂ ਦੇ ਸਾਹਮਣੇ, ਡਰ ਜਾਂਦੇ ਆ ਵੇਖਦਿਆਂ। ਕਹਿੰਦੇ ਜਦੋਂ ਇੱਕਦਮ ਅੱਖਾਂ ਕੱਢ ਕੇ ਕਚੀਚੀ ਵੱਟ ਕੇ ਆਉਂਦੇ ਆ ਤੇ ਸਾਡੇ ਸੂਰਮੇ ਉਹਨਾਂ ਨੂੰ ਵੇਖਦੇ ਹੀ ਡਰ ਜਾਂਦੇ ਨੇ।
ਪਰ ਗਿਓ ਲਹੂ ਪੂਠੇ ਕਰਾਲ,
ਕਹਿੰਦੇ ਲੋਹਾ ਸਾਡੇ ਤੇ ਪੁੱਠਾ ਪੈ ਗਿਆ, ਸਾਡਾ ਹੀ ਲੋਹਾ ਸਾਡੇ ਤੇ ਪੁੱਠਾ ਪੈ ਗਿਆ, ਜਿਹੜਾ ਜੰਗ ਦੇ ਮੈਦਾਨ 'ਚ ਕੰਮ ਨਹੀਂ ਕਰ ਰਿਹਾ, ਇਹ ਲੋਹਾ ਸਾਡੀ ਮਦਦ ਨਹੀਂ ਕਰ ਰਿਹਾ।
ਜੈ ਕਹਾਂ ਸੂਰ ਮਰ ਤੋ ਰੰਗ ਜਾ,
ਜਿੱਧਰ ਵੇਖੀਏ ਸਾਡੇ ਹੀ ਸੂਰਮੇ ਮਰੇ ਪਏ ਨੇ, ਸਿੱਖ ਤਾਂ ਕਿਤੇ ਕੋਈ ਟਾਵਾਂ ਟਾਵਾਂ ਹੀ ਦਿਸਦਾ ਮਰਿਆ ਹੋਇਆ, ਸਾਡੇ ਹੀ ਯੋਧੇ ਮਰੇ ਪਏ ਨੇ, ਸਾਡੇ ਹੀ ਘੋੜੇ ਮਰੇ ਪਏ ਨੇ, ਰਣ ਭੂਮੀ 'ਚ ਕੋਈ ਹਿੱਸਾ ਇਹੋ ਜਿਹਾ ਖਾਲੀ ਨਹੀਂ ਦਿਸਦਾ ਜਿੱਥੇ ਕੋਈ ਲਾਸ਼ ਜਾਂ ਘੋੜਾ ਮਰਿਆ ਨਾ ਪਿਆ ਹੋਵੇ।
ਨਿਜ ਹਿਆ ਤਵਾਏ ਰੋਕੰਤ ਬੀਰ,
ਨਬੀ ਬਖਸ਼ ਨੇ ਵੇਖਿਆ ਜਦੋਂ ਇਹਦੇ ਸਾਥੀ ਭੱਜਣ ਲੱਗੇ ਨਾ ਡਰ ਕੇ, ਇਹਨੇ ਘੋੜਾ ਭਜਾ ਕੇ ਉਹਨਾਂ ਨੂੰ ਅੱਗੋਂ ਹੋ ਕੇ ਰੋਕਿਆ, ਕਹਿੰਦਾ ਕਿੱਥੇ ਚੱਲੇ ਹੋ, ਤਨਖਾਹਾਂ ਲੈਂਦੇ ਸੀ ਇਸੇ ਦਿਨ ਲਈ ਲੈਂਦੇ ਸੀ, ਤੁਹਾਨੂੰ ਪਾਲਿਆ ਹੁਣ ਤਾਂ ਹੀ ਇਸੇ ਦਿਨ ਲਈ ਪਾਲਿਆ ਕਿ ਤੁਸੀਂ ਰਣ ਭੂਮੀ 'ਚ ਸਾਡੇ ਲਈ ਲੜੋ। ਕਹਿੰਦੇ ਹੁਣ ਕਿੱਥੇ ਚੱਲੇ ਹੋ, ਭੱਜ ਕੇ ਕਿੱਧਰ ਜਾ ਰਹੇ ਹੋ।
ਸਭ ਹਟੋ ਥਿਰੋ ਕਿਮਤ ਜਿਤ ਤੀਰ,
ਨਬੀ ਬਖਸ਼ ਉਹਨਾਂ ਨੂੰ ਵੰਗਾਰ ਕੇ ਕਹਿੰਦਾ ਚਲੋ ਛੇਤੀ ਮੁੜੋ ਵਾਪਸ ਜੰਗ ਦੇ ਮੈਦਾਨ ਨੂੰ, ਕਿਉਂ ਭੱਜਦੇ ਹੋ, ਕਿਉਂ ਆਪਣਾ ਧੀਰਜ ਛੱਡ ਕੇ ਕਾਇਰ ਤੇ ਗੀਦੀ ਬਣ ਕੇ ਜਾ ਰਹੇ ਹੋ।
ਤੁਮ ਬੜ ਗਰੂਰ ਸੋ ਕੈਤ ਨੀਤ,
ਤੁਸੀਂ ਤਾਂ ਬੜੇ ਵੱਡੇ ਗਰੂਰ ਨਾਲ ਹੰਕਾਰ ਨਾਲ ਰੋਜ਼ ਗੱਲਾਂ ਕਰਦੇ ਸੀ, ਰੋਜ਼ ਆਖਦੇ ਸੀ
ਰਣ ਵਿਖੇ ਸਦਾ ਹਮਲੇਤ ਜੀਤ,
ਅਸੀਂ ਤਾਂ ਜੰਗ ਦੇ ਮੈਦਾਨ 'ਚ ਲੜ ਕੇ ਜਿੱਤ ਪ੍ਰਾਪਤ ਕਰਦੇ ਹਾਂ, ਤੁਸੀਂ ਤਾਂ ਇਹ ਕਹਿੰਦੇ ਸੀ ਬੜੇ ਗਰੂਰ ਨਾਲ ਕਿ ਅਸੀਂ ਰਣ ਭੂਮੀ 'ਚ ਲੜ ਕੇ ਜਿੱਤਦੇ ਹਾਂ।
ਅਬ ਅਲਪ ਸਿੱਖ ਨੇ ਇਲਮ ਜਾਣ,
ਹੋਣਾ ਥੋੜੇ ਜੇ ਸਿੱਖ ਨੇ ਜਿਹਨਾਂ ਨੂੰ ਲੜਨ ਦਾ ਵੀ ਨਹੀਂ ਪਤਾ, ਤੁਹਾਡੇ ਜਿਹਨਾਂ ਦਾ ਨਹੀਂ ਲੜਨਾ ਜਾਣਦੇ ਜਿੰਨਾ ਤੁਸੀਂ ਜਾਣਦੇ ਹੋ, ਤੁਹਾਡੇ ਪਿਓ ਦਾਦੇ ਪੜਦਾਦੇ ਸਭ ਲੜਨ ਵਾਲੇ ਸੂਰਮੇ ਸੀ, ਅਤੇ ਆਹ ਸਿੱਖ ਇਹ ਤਾਂ ਅੱਜ ਆਏ ਨੇ, ਇਹ ਦੱਸੋ ਭਲਾ ਤੁਹਾਡੇ ਮੁਕਾਬਲੇ ਲੜਨਾ ਜਾਣਦੇ ਨੇ, ਇਹਨਾਂ ਨੂੰ ਕੋਈ ਵਿੱਦਿਆ ਆਉਂਦੀ ਆ ਲੜਨ ਦੀ, ਇਹਨਾਂ ਨੂੰ ਤਾਂ ਲੜਨ ਦੀ ਵਿੱਦਿਆ ਤੱਕ ਦਾ ਨਹੀਂ ਪਤਾ।
ਨੈ ਸ਼ਸਤਰ ਬੰਦ ਨੇ ਮੈਂ ਸੁਜਾਨ,
ਇਹਨਾਂ ਨੂੰ ਤਾਂ ਤਲਵਾਰਾਂ ਨਹੀਂ ਪਾਉਣੀਆਂ ਆਉਂਦੀਆਂ ਗਾਤਰੇ, ਇਹਨਾਂ ਤੋਂ ਸ਼ਸਤਰ ਨਹੀਂ ਚੁੱਕਣੇ ਆਉਂਦੇ ਚੰਗੀ ਤਰ੍ਹਾਂ, ਤਾਂ ਵੀ ਲੜ ਕੇ ਤੁਹਾਨੂੰ ਮਾਰੀ ਜਾਂਦੇ ਆ, ਕਾਇਰੋ ਤੁਸੀਂ ਭੱਜੀ ਜਾਂਦੇ ਹੋ, ਕਿਉਂ ਨਹੀਂ ਲੜਦੇ ਇਹਨਾਂ ਦੇ ਸਾਹਮਣੇ ਖਲੋ ਕੇ, ਇਹਨਾਂ ਨੂੰ ਤਾਂ ਲੜਨਾ ਵੀ ਨਹੀਂ ਆਉਂਦਾ, ਇਹਨਾਂ ਨੂੰ ਤਾਂ ਵੇਖ ਕਈ ਤਾਂ ਨਵੇਂ ਨਵੇਂ ਆਏ ਆ, ਉਹਨਾਂ ਨੂੰ ਤਲਵਾਰਾਂ ਤੱਕ ਨਹੀਂ ਚੁੱਕਣੀਆਂ ਆਉਂਦੀਆਂ। ਗੱਲ ਵੀ ਇੱਦਾਂ ਹੀ ਸੀ, ਕਈ ਮਹਾਰਾਜ ਜੀ ਦੇ ਯੋਧੇ ਸਿੱਖ ਉਹ ਚਾਹ ਨਾਲ ਹੀ ਆ ਗਏ, ਜਿਨ੍ਹਾਂ ਨੇ ਕਦੇ ਤਲਵਾਰਾਂ ਨਹੀਂ ਸੀ ਫੜੀਆਂ ਉਹ ਵੀ ਫੜ ਕੇ ਆ ਗਏ ਲੜਨ। ਕਹਿੰਦੇ ਵੇਖੋ ਇਹਨਾਂ ਵਿੱਚੋਂ ਕਈਆਂ ਨੂੰ ਤਾਂ ਸ਼ਸਤਰ ਤੱਕ ਨਹੀਂ ਪਕੜਨੇ ਆਉਂਦੇ।
ਤਿੰਨ ਪਾਸ ਤੇ ਸੁਤੁਮ ਤ੍ਰਾਸ ਤਾਰ,
ਜਿਹਨਾਂ ਨੂੰ ਨਾ ਹਥਿਆਰ ਚਲਾਉਣੇ ਆਉਂਦੇ ਆ ਨਾ ਹਥਿਆਰ ਫੜਨੇ ਆਉਂਦੇ ਆ, ਉਹਨਾਂ ਕੋਲੋਂ ਡਰ ਕੇ ਜੰਗ ਦੇ ਮੈਦਾਨ ਚੋਂ ਕਾਇਰ ਬਣ ਕੇ ਭੱਜ ਜਾਓ, ਇਹ ਤੁਹਾਡੇ ਲਈ ਸਹੀ ਨਹੀਂ। ਲੋਕ ਤੁਹਾਡੇ ਤੇ ਲਾਹਨਤਾਂ ਪਾਉਣਗੇ, ਤੁਹਾਡੇ ਤੇ ਤਰਕਾਰਾਂ ਪਾਉਣਗੇ।
ਕਿਨ ਤੇ ਭਜੇ ਜਿਨ ਕਹਿ ਗਵਾਰ,
ਲੋਕ ਆਖਣਗੇ ਵੀ ਕਿਹਨਾਂ ਤੋਂ ਭੱਜ ਕੇ ਆਇਓ, ਜਿਹਨਾਂ ਨੂੰ ਗਵਾਰ ਕਹਿੰਦੇ ਆ, ਇਹ ਗਵਾਰਾਂ ਤੋਂ ਤੁਸੀਂ ਭੱਜ ਕੇ ਜਾਓਗੇ। ਲੋਕ ਲਾਹਨਤਾਂ ਨਾ ਪਾਉਣਗੇ, ਤੁਹਾਨੂੰ ਆਖਣਗੇ ਕਿਹਨਾਂ ਤੋਂ ਭੱਜ ਕੇ ਆਇਓ, ਜਿਹਨਾਂ ਨੂੰ ਗਵਾਰ ਕਹਿੰਦੇ ਨੇ।
ਪੁਨ ਜੀਤ ਸਭਾ ਮੈਂ ਕਹੋ ਕਾਏ,
ਦੱਸੋ ਫਿਰ ਸਭਾ ਚ ਜਾ ਕੇ ਤੁਸੀਂ ਜਿਉਂਦੇ ਰਹੋਗੇ, ਜਦੋਂ ਤੁਹਾਨੂੰ ਕਿਸੇ ਨੇ ਲਾਹਨਤ ਪਾ ਦਿੱਤੀ, ਮੰਨ ਲਓ ਜੇ ਚਲੇ ਗਏ ਜਿਉਂਦੇ ਭੱਜ ਕੇ, ਸਭਾ ਦੇ ਵਿੱਚ ਜਦੋਂ ਕਿਸੇ ਬੈਠੋਗੇ ਤੇ ਕਿਸੇ ਨੇ ਤੁਹਾਨੂੰ ਮਾਰ ਦਿੱਤੀ ਲਾਹਨਤ, ਉਹ ਤੁਸੀਂ ਗਵਾਰਾਂ ਕੋਲੋਂ ਹਾਰ ਕੇ ਆ ਗਏ, ਤੇ ਦੱਸੋ ਫਿਰ ਕਿਵੇਂ ਜੀਵੋਗੇ? ਉਦੋਂ ਸੁਣ ਕੇ ਮਰਨਾ ਜਾਓਗੇ ਤੁਸੀਂ, ਤੁਹਾਡੀ ਮੌਤ ਨਾ ਹੋ ਜਾਏਗੀ ਸੁਣਦਿਆਂ ਜਦੋਂ ਲੋਕ ਲਾਹਨਤ ਪਾਉਣਗੇ।
ਹਮ ਬਚੇ ਭਾਜ ਤੈ ਲਰੀਏ ਨਾਏ,
ਤੇ ਕੀ ਕਹੋਗੇ ਉੱਥੇ ਸਭਾ ਚ ਕਿ ਅਸੀਂ ਭੱਜ ਕੇ ਬਚੇ ਹਾਂ, ਉੱਥੋਂ ਉੱਥੇ ਲੜੇ ਨਹੀਂ, ਅਸੀਂ ਭੱਜ ਕੇ ਆ ਕੇ ਬਚ ਗਏ ਹਾਂ, ਇਹ ਆਖੋਗੇ? ਹਾਂਜੀ।
ਇਮ ਕਹਿ ਰਿਸਾਏ ਨਿਜ ਸੈਨ ਮੂਰ,
ਏਦਾਂ ਕਹਿ ਕੇ ਨਬੀ ਬਖਸ਼ ਨੇ ਆਪਣੀ ਫੌਜ ਨੂੰ ਹੌਸਲਾ ਦਿੱਤਾ, ਦੁਬਾਰਾ ਇੱਕ ਵਾਰੀ ਫਿਰ ਨਵੀਂ ਸੂਰਮਤਾਈ ਉਹਨਾਂ ਚ ਭਰੀ ਔਰ ਉਹਨਾਂ ਨੂੰ ਮੋੜ ਕੇ ਲਿਆਇਆ।
ਵਿੱਚ ਥਿਰਿਓ ਆਪ ਕਰ ਜੋਰ ਸ਼ੋਰ,
ਔਰ ਨਬੀ ਬਖਸ਼ ਆਪ ਵਿੱਚ ਖਲੋਤਾ ਬੜੇ ਜ਼ੋਰ ਸ਼ੋਰ ਨਾਲ, ਕਹਿੰਦਾ ਮੈਂ ਤੁਹਾਡੇ ਨਾਲ ਹਾਂ, ਤੁਸੀਂ ਕਿਉਂ ਭਜਦੇ ਜੇ, ਮੈਂ ਤੁਹਾਡੇ ਨਾਲ ਖੜਾ, ਏਦਾਂ ਉਹਨਾਂ ਨੂੰ ਹੌਸਲਾ ਦੇ ਕੇ ਲਿਆਇਆ।
ਪਿਕ ਨਬੀ ਬਖਸ਼ ਕੋ ਪਰਸ ਰਾਮ,
ਉਧਰ ਭਾਈ ਪਰਸ ਰਾਮ ਜੀ ਨੇ ਨਬੀ ਬਖਸ਼ ਨੂੰ ਵੇਖਿਆ।
ਬੜ ਤੁਰੰਗ ਤਵਾਏ ਐ ਚਿਤ ਲਗਾਮ,
ਵੇਖਿਆ ਕਿ ਨਬੀ ਬਖਸ਼ ਕੋਈ ਚੰਗਾ, ਭਾਈ ਪਰਸ ਰਾਮ ਨੂੰ ਨੀ ਪਤਾ ਵੀ ਅਬਦੁਲ ਖਾਨ ਦਾ ਲੜਕਾ, ਉਹਦੇ ਕੱਪੜਿਆਂ ਤੋਂ ਉਹਦੇ ਘੋੜੇ ਤੋਂ ਅੰਦਾਜ਼ਾ ਲਾਇਆ ਕਿ ਇਹ ਕੋਈ ਚੰਗਾ ਜਰਨੈਲ ਲੱਗਦਾ ਦੁਸ਼ਮਣ ਦਲ ਦਾ।
ਤਨ ਵਿਖੇ ਵਿਭੂਖਨ ਜੱਟ ਤੇ ਹੀਰ,
ਕਿਉਂਕਿ ਨਬੀ ਬਖਸ਼ ਨੇ ਗਹਿਣੇ ਪਾਏ ਹੋਏ ਸੀ ਸਰੀਰ ਤੇ ਜਿਹਨਾਂ ਚ ਹੀਰੇ ਜੜੇ ਹੋਏ ਸੀ। ਭਾਈ ਪਰਸ ਰਾਮ ਜੀ ਅੰਦਾਜ਼ਾ ਲਾਉਂਦੇ ਵੀ ਹੋਵੇ ਨਾ ਹੋਵੇ ਕਿਤੇ ਅਬਦੁਲ ਖਾਨ ਦਾ ਪੁੱਤਰ ਹੀ ਨਾ ਹੋਵੇ, ਲੜਕਾ ਹੀ ਨਾ ਹੋਵੇ, ਵੀ ਬੜਾ ਸਜਿਆ ਧਜਿਆ, ਬੜਾ ਸੋਹਣਾ ਘੋੜਾ ਤੇ ਸੋਹਣੇ ਗਹਿਣੇ ਤੇ ਭੂਸ਼ਣ ਇਹਨੇ ਪਾਏ ਹੋਏ ਨੇ, ਕੋਈ ਆਮ ਬੰਦਾ ਨਹੀਂ ਲੱਗਦਾ।
ਬੋ ਚਮਕਤ ਚਾਮੀ ਕਰ ਸਰੀਰ,
ਇਹਦੇ ਸਰੀਰ ਤੇ ਸੋਨਾ ਪਾਇਆ ਚਮਕ ਰਿਹਾ।
ਸਿਰ ਬਦਿਓ ਸੁਚੀਰਾ ਛੋਰਦਾ,
ਸਿਰ ਦੇ ਉੱਤੇ ਜਿਹੜੀ ਪੱਗ ਬੰਨੀ ਆ ਪਿੱਛੇ ਪੱਲਾ ਛੱਡ ਕੇ ਬੰਨੀ, ਇਹ ਤੋਂ ਵੀ ਅੰਦਾਜ਼ਾ ਲੱਗਦਾ ਵੀ ਕੋਈ ਸਰਦਾਰ ਹੈ, ਇਹ ਆਪਣੀ ਫੌਜ ਦਾ ਕੋਈ ਵੱਡਾ ਜਰਨੈਲ ਹੈ।
ਵੱਡ ਮੂਲ ਕੇ ਸੁਪਟ ਸ਼ੁਭਤ ਚਾਰੂ,
ਔਰ ਇਹਦੇ ਨਾਲ ਜਿਹੜੇ ਸੂਰਮੇ ਨੇ ਉਹ ਵੀ ਚੰਗੇ ਬਹੁ ਮੁੱਲੇ ਘੋੜਿਆਂ ਤੇ ਬਹੁ ਮੁੱਲੇ ਕੱਪੜੇ ਪਾ ਕੇ ਨਾਲ ਆਏ ਨੇ।
ਕਟ ਸੰਗ ਬੰਦ ਖੜਗੇ ਨਿਖੰਗ,
ਔਰ ਇਹਨਾਂ ਨੇ ਆਪਣੇ ਗਾਤਰੇ ਚ ਵੱਡੀਆਂ ਤਲਵਾਰਾਂ ਜਿਨ੍ਹਾਂ ਤੇ ਸੋਨਾ ਮੜਿਆ ਹੋਇਆ ਉਹ ਤਲਵਾਰਾਂ ਪਾਈਆਂ ਹੋਈਆਂ ਨੇ।
ਕਰ ਮੈਂ ਕਮਾਨ ਵਿਚਰਤ ਨਿਸੰਗ,
ਭਾਈ ਪਰਸ ਰਾਮ ਨੇ ਵੇਖਿਆ ਵੀ ਜੇ ਇਹ ਜਰਨੈਲ ਇਹਨਾਂ ਦਾ ਮਾਰ ਦਈਏ ਤੇ ਬਾਕੀ ਦੀਆਂ ਫੌਜਾਂ ਆਪੇ ਭੱਜਣਗੀਆਂ। ਪਰਸ ਰਾਮ ਜੀ ਨੇ ਨਬੀ ਬਖਸ਼ ਨੂੰ ਵੇਖਿਆ ਔਰ ਕਮਾਨ ਚ ਤੀਰ ਪਾ ਕੇ ਚਲਾਉਣ ਲੱਗੇ।
ਬਹੁ ਚਪਲ ਚਲਾਕੀ ਚਾਰੂ ਅੰਗ,
ਕਹਿੰਦੇ ਬੜੀ ਚਲਾਕੀ ਨਾਲ ਉਧਰੋਂ ਨਬੀ ਬਖਸ਼ ਵੀ ਤੀਰ ਚਲਾਉਂਦਾ ਹੈ।
ਵੱਡ ਮੂਲ ਬਲੀ ਸੁੰਦਰ ਤੁਰੰਗ,
ਬੜਾ ਬਹੁ ਮੁੱਲਾ ਘੋੜਾ ਸੀ ਨਬੀ ਬਖਸ਼ ਦਾ।
ਜੈ ਜ਼ੀਨ ਪਰਸ ਜੈ ਜੀਨ ਜਰਾਊ ਬਹੁ ਸੁਹਾਏ,
ਕਹਿੰਦੇ ਜਿਹਦੇ ਤੇ ਬੜੀ ਵਧੀਆ ਕਾਠੀ ਪਾਈ ਤੇ ਉਸ ਕਾਠੀ ਚ ਜੜਾਊ ਜੜੇ ਹੋਏ ਸੀ।
ਰਣ ਵਿਖੇ ਚੌਂਪ ਸੋ ਸਮੁਖ ਆਏ,
ਰਣ ਦੇ ਮੈਦਾਨ ਵਿੱਚ ਚੌਂਪ ਨਾਲ ਸਨਮੁਖ ਆਇਆ ਹੈ।
ਪਿਕ ਪਰਸ ਰਾਮ ਚਾਹਤ ਪ੍ਰਹਾਰ,
ਭਾਈ ਪਰਸ ਰਾਮ ਜੀ ਨੇ ਵੇਖਿਆ ਵੀ ਇਹਨੂੰ ਮਾਰੀਏ, ਵੱਡਾ ਜਰਨੈਲ ਲੱਗਦਾ ਤੁਰਕਾਂ ਦਾ ਨਬੀ ਬਖਸ਼।
ਤਬ ਤਜੇ ਤੀਰ ਤੀਖੇ ਅਗਾਰ,
ਭਾਈ ਪਰਸ ਰਾਮ ਜੀ ਨੇ ਆਪਣੇ ਤਿੱਖੇ ਤਿੱਖੇ ਤੀਰ ਚਲਾਏ, ਜਿਹੜੇ ਨਬੀ ਬਖਸ਼ ਦੇ ਆਲੇ ਦੁਆਲੇ ਫਿਰਦੇ ਸੀ ਨਾ ਉਹਨੂੰ ਬਚਾਉਣ ਵਾਸਤੇ, ਪਹਿਲਾਂ ਉਹਨਾਂ ਨੂੰ ਮਾਰਿਆ।
ਸ਼ਕਤੂ ਬੁਲਾਏ ਆਪਣੇ ਸਮੀਪ,
ਭਾਈ ਸ਼ਕਤੂ ਨੂੰ ਵੀ ਸੱਦ ਲਿਆ ਪਰਸ ਰਾਮ ਨੇ, ਇਸ਼ਾਰਾ ਕੀਤਾ ਵੀ ਆ ਜਾਓ ਭਾਈ ਸ਼ਕਤੂ, ਕੋਈ ਚੰਗਾ ਵਧੀਆ ਜਰਨੈਲ ਆਪਣੇ ਹੱਥ ਲੱਗਾ ਇਹਨੂੰ ਮਾਰੀਏ।
ਕਹਿ ਇਸੇ ਹੱਥੋਂ ਹੈ ਬੜ ਮਹੀਪ,
ਇਹ ਕੋਈ ਵੱਡਾ ਲੱਗਦਾ ਕਿਤੇ ਇਹੀ ਤਾਂ ਨਹੀਂ ਸੂਬਾ ਜਲੰਧਰ ਭਾਈ ਪਰਸਰਾਮ ਜੀ ਸ਼ਕਤੂ ਨੂੰ ਕਹਿੰਦੇ ਵੀ ਆਹੀ ਤਾਂ ਨਹੀਂ ਕਿਤੇ ਸੂਬਾ ਜਲੰਧਰ ਜਿਹੜਾ ਫੌਜ ਲੈ ਕੇ ਆਇਆ ਨਾਲ ਕੋਈ ਵੱਡਾ ਬੰਦਾ ਲੱਗਦਾ ਗਹਿਣੇ ਪਾਏ ਨੇ ਵਧੀਆ ਘੋੜਾ ਇਹਦੇ ਕੋਲ ਪਹਿਲਾਂ ਇਹਨੂੰ ਮਾਰੀਏ
ਪਿਕ ਆਨੰਦ ਪਾਏ ਦੋਨੋਂ ਸੁਬੀਰ
ਭਾਈ ਸ਼ਕਤੂ ਜੀ ਕਹਿੰਦੇ ਭਰਾ ਪਰਸਰਾਮ ਏਦਾਂ ਹੀ ਲੱਗਦਾ ਕਹਿੰਦੇ ਆਓ ਫਿਰ ਇਹਦੇ ਨਾਲ ਹੀ ਲੜੀਏ ਪਹਿਲਾਂ ਇੱਥੇ ਹੀ ਭੜਥੂ ਪਾਈਏ ਜੰਗ ਦਾ
ਇਤ ਉਤ ਤਵਾਏ ਯਾ ਤਜਿਤ ਤੀਰ
ਬੜੀ ਤੇਜ਼ੀ ਨਾਲ ਦੋਵੇਂ ਯੋਧੇ ਤੀਰ ਚਲਾਉਣ ਲੱਗੇ ਘੋੜੇ ਇੱਧਰ ਉੱਧਰ ਫੇਰਦੇ ਹਨ
ਗਨ ਸੁਭੱਟ ਸੰਗ ਲਲਕਾਰ ਲੀਨ
ਉਹਦੇ ਸੂਰਮਿਆਂ ਨੂੰ ਆਪਣੇ ਨਾਲ ਲਲਕਾਰ ਕੇ ਹੋਰ ਯੋਧਿਆਂ ਨੂੰ ਵੀ ਨਾਲ ਸਿੱਖਾਂ ਨੂੰ ਲੈ ਲਿਆ
ਹੀਲਾ ਸੁਕਾਲ ਬੜ ਸ਼ੋਰ ਕੀਨ
ਬੜੇ ਜ਼ੋਰ ਦਾ ਹੱਲਾ ਕੀਤਾ ਇੱਕ ਵਾਰੀ ਨਬੀ ਬਖਸ਼ ਦੇ ਉੱਤੇ
ਗੁਲ ਕਾਨ ਕੇਰ ਬਰਖਾ ਬਿਸਾ
ਗੋਲੀਆਂ ਦਾ ਮੀਂਹ ਵਰਾ ਦਿੱਤਾ ਨਾਲ ਦੇ ਯੋਧੇ ਸਿੱਖਾਂ ਨੇ
ਦੋ ਦਿਸ਼ਿਅਨ ਤੇ ਬਹੁ ਪੀ ਕਰਾ
ਉਧਰੋਂ ਨਬੀ ਬਖਸ਼ ਦੇ ਸੂਰਮਿਆਂ ਨੇ ਵੀ ਗੋਲੀਆਂ ਦਾਗ ਦਿੱਤੀਆਂ ਦੋਹਾਂ ਪਾਸਿਓਂ ਭਿਆਨਕ ਮਾਰ ਮਚਣ ਲੱਗੀ
ਤਬ ਨਬੀ ਬਖਸ਼ ਬਾਂਕੋ ਸੁਬੀਰ
ਨਬੀ ਬਖਸ਼ ਬੜਾ ਬਾਂਕਾ ਛੈਲ ਜਬੀਲਾ ਨੌਜਵਾਨ ਸੀ ਬੜਾ ਉੱਚਾ ਲੰਮਾ ਕੱਦ ਸੀ ਨਬੀ ਬਖਸ਼ ਦਾ
ਬਹੁ ਅਤਰ ਸੰਗ ਜਿਸ ਕੇ ਸੁਚੀਰ
ਇਹਦੇ ਕੱਪੜਿਆਂ ਦੇ ਬੜਾ ਅਤਰ ਫੁਲੇਲ ਪਾ ਕੇ ਸੁਗੰਧੀਆਂ ਹੀ ਆਉਂਦੀਆਂ ਸੀ ਇਹਦੇ ਕੋਲੋਂ ਨਬੀ ਬਖਸ਼ ਕੋਲੋਂ ਕਿਉਂਕਿ ਸੂਬੇ ਜਲੰਧਰ ਦਾ ਲੜਕਾ ਸੀ ਕੱਪੜਿਆਂ ਦੇ ਚੰਗਾ ਅਤਰ ਫੁਲੇਲ ਪਾ ਕੇ ਆਇਆ ਹੋਇਆ ਸੀ
ਕਰ ਗਏ ਕਮਾਨ ਲੈ ਬਾਣ ਰੂਪ
ਇਹਨੇ ਆਪਣੇ ਹੱਥ ਚ ਕਮਾਨ ਪਕੜੀ ਤੇ ਬਾਣ ਕੱਢਿਆ ਤੀਰ ਕੱਢਿਆ ਪੱਥੇ ਚੋਂ
ਮਾਰੇ ਸੁਬੇਗ ਚਿਤ ਚੌਂਪ ਕੋਪ
ਬੜੇ ਚੌਂਪ ਦੇ ਨਾਲ ਚਾਹ ਨਾਲ ਕੰਨਾਂ ਤੱਕ ਖਿੱਚ ਕੇ ਤੀਰ ਚਲਾਇਆ
ਲਲਕਾਰ ਸਬਨ ਤੇ ਅਗਰ ਤਾਏ
ਲਲਕਾਰ ਕੇ ਸਭ ਤੋਂ ਮੂਹਰੇ ਆਉਂਦਾ ਨਬੀ ਬਖਸ਼
ਦਲ ਕੋ ਹਟਾਏ ਨਿਜ ਸੰਗ ਲਿਆਏ
ਆਪਣੇ ਨਾਲ ਦੇ ਸੂਰਮੇ ਜਿਹੜੇ ਭੱਜ ਗਏ ਸੀ ਉਹਨਾਂ ਨੂੰ ਮੋੜ ਕੇ ਨਾਲ ਲਿਆਇਆ ਨਬੀ ਬਖਸ਼
ਸ਼ਸਤਰ ਸੰਭਾਰ ਤੋਮਰ ਤੁਪੰਗ
ਸ਼ਸਤਰ ਸੰਭਾਲੇ ਸਭ ਨੇ ਕਿਸੇ ਬੰਦੂਕ ਤੇ ਕਿਸੇ ਨੇ ਬਰਛੀ ਸੰਭਾਲੀ
ਚਲੇ ਅੰਤ ਖੜਗ ਕਟੇ ਅੰਤ ਅੰਗ
ਤਲਵਾਰਾਂ ਚੱਲਦੀਆਂ ਤੇ ਅੰਗ ਡਕਰੇ ਡਕਰੇ ਹੋ ਰਹੇ ਨੇ
ਦਰੜ ਅੰਤ ਸੂਰ ਤਰੜ ਅੰਤ ਟਾਲ
ਸੂਰਮੇ ਘੋੜਿਆਂ ਦੇ ਪੈਰਾਂ ਥੱਲੇ ਦਰੜੇ ਜਾ ਰਹੇ ਨੇ ਔਰ ਢਾਲਾਂ ਟਣਕ ਰਹੀਆਂ ਨੇ ਆਵਾਜ਼ ਆਉਂਦੀ ਹੈ ਢਾਲਾਂ ਦੇ ਖੜਕਣ ਦੀ
ਚਰੜ ਅੰਤ ਚਾਂਪ ਅਰੜੰਤ ਜਾਲ
ਜਦੋਂ ਕਮਾਨ ਤੇ ਤੰਦੀ ਤੇ ਤੀਰ ਚਾੜ ਕੇ ਚਲਾਉਂਦੇ ਤੇ ਕਮਾਨਾਂ ਚਿਰੜ ਚਿਰੜ ਕਰਦੀਆਂ ਉਹਨੂੰ ਕਹਿੰਦੇ ਚਰੜੰਤ ਚਾਂਪ ਅਰੜੰਤ ਜਾਲ ਬਹੁਤੇ ਸੂਰਮੇ ਅੜ ਰਹੇ ਨੇ ਆਪਣੇ ਆਹਮੋ ਸਾਹਮਣੇ ਹੋ ਕੇ
ਖਰੜੰਤ ਖੋਲ ਸਰੜੰਤ ਸੇਲ
ਔਰ ਕਹਿੰਦੇ ਖੋਲ ਜਿਹੜੇ ਨੇ ਸੂਰਮਿਆਂ ਦੇ ਸਰੀਰਾਂ ਦੇ ਵਿੱਚ ਜਿਹੜੇ ਜ਼ਖਮਾਂ ਦੇ ਖੱਪੇ ਨੇ ਉਹਨਾਂ ਵਿੱਚੋਂ ਵੀ ਭੱਕ ਭੱਕ ਦੀ ਆਵਾਜ਼ ਸੁਣਾਈ ਦਿੰਦੀ ਹੈ ਔਰ ਬਰਛੀਆਂ ਸੂਰਮਿਆਂ ਦੇ ਕਾਲਜਿਆਂ ਨੂੰ ਵਿੰਨ ਰਹੀਆਂ ਨੇ ਔਰ ਰੜਕ ਰਹੀਆਂ ਨੇ ਉਹਨਾਂ ਦੀਆਂ ਛਾਤੀਆਂ ਵਿੱਚ ਜਿਵੇਂ ਕੋਈ ਮਧਾਣੀ ਪਾ ਕੇ ਰੜਕਦਾ ਹੈ ਇੱਦਾਂ ਬਰਛੀਆਂ ਪਾ ਕੇ ਸੂਰਮੇ ਇੱਕ ਦੂਜੇ ਦੀਆਂ ਛਾਤੀਆਂ ਵਿੱਚ ਦੋਹਾਂ ਹੱਥਾਂ ਨਾਲ ਫੇਰ ਕੇ ਮਧਾਣੀ ਵਾਂਗੂ ਕੱਢਦੇ ਹੈ
ਤੜਕੰਤ ਤੀਰ ਪਰਣੇ ਪਗੇਲ
ਔਰ ਤੀਰ ਤੜਕ ਦੇ ਕੇ ਜਾਂਦੇ ਨੇ ਜਿਹੜੇ ਪਗੈਲ ਨੇ ਕਾਇਰ ਨੇ ਉਹ ਡਰ ਜਾਂਦੇ ਆ ਵੇਖ ਕੇ ਸਹਿਮ ਜਾਂਦੇ ਆ ਵੇਖ ਕੇ
ਰੜਕੰਤ ਕਾਵ ਬਰੜੰਤ ਵੀਰ
ਕਾਵ ਜਦੋਂ ਰੜਕਦੇ ਆ ਨਾ ਉਸ ਵੇਲੇ ਸੂਰਮੇ ਮੂੰਹ ਹਾਏ ਦੁਹਾਈ ਪਾਉਂਦੇ ਹਨ
ਥਿਰਕੰਤ ਥਕਤ ਥਰਕੰਤ ਪੀਰੂ
ਕਹਿੰਦੇ ਫਿਰਦਿਆਂ ਫਿਰਦਿਆਂ ਥੱਕ ਗਏ ਤੇ ਕਈ ਜ਼ਖਮੀ ਜਿਹੜੇ ਭੀਰ ਕਾਇਰ ਸੀ ਉਹ ਵੇਖ ਕੇ ਹੀ ਥੱਕ ਗਏ ਇੰਨਾ ਜੰਗ ਯੁੱਧ ਉਹ ਹੈਰਾਨ ਹੋ ਰਹੇ ਨੇ
ਕੈਰੰਤ ਕੂਕ ਹੈਰੰਤ ਜਾਤ
ਕੂਕਦੇ ਜਾਂਦੇ ਨੇ ਇੱਕ ਦੂਜੇ ਵੱਲ ਵੱਧਦੇ ਜਾਂਦੇ ਹਨ
ਅਹਿਰੰਤ ਕੋਏ ਕਟੇ ਅੰਤ ਦਾਤ
ਕਿਤੇ ਲੋਹੇ ਤੇ ਲੋਹਾ ਵੱਜਦਾ ਤੇ ਸਰੀਰਾਂ ਨੂੰ ਕੱਟਦੇ ਵੱਢਦੇ ਜਾ ਰਹੇ ਨੇ
ਤਬ ਨਬੀ ਬਖਸ਼ ਕੇ ਬਾਨ ਸੰਗ
ਨਬੀ ਬਖਸ਼ ਨੇ ਤੀਰ ਚਲਾਏ ਬਹੁਤ ਸਾਰੇ ਤੀਰ ਚਲਾਏ
ਸਿੱਖ ਗਿਰੇ ਕਿਤਕ ਹੋਏ ਅੰਗ ਪੰਗ
ਨਬੀ ਬਖਸ਼ ਦੇ ਚਲਾਏ ਤੀਰਾਂ ਨਾਲ ਕਈ ਸਿੱਖ ਡਿੱਗ ਗਏ ਦਰੜ ਦਰੜ ਕਰਕੇ ਕਈ ਸਿੱਖ ਸ਼ਹੀਦੀਆਂ ਪਾ ਗਏ ਕਈ ਜ਼ਖਮੀ ਹੋ ਗਏ
ਪਿਕ ਪਰਸਰਾਮ ਉਰਕੂ ਪਠਾਨ
ਭਾਈ ਪਰਸਰਾਮ ਜੀ ਬੜੇ ਗੁੱਸੇ ਚ ਰੋਹ ਚ ਆਏ ਕਿ ਨਬੀ ਬਖਸ਼ ਨੇ ਮੇਰੇ ਨਾਲ ਦੇ ਯੋਧਿਆਂ ਨੂੰ ਮਾਰਿਆ ਹੈ
ਇੱਕ ਹਨਿਓ ਬਾਨ ਤਨ ਅਧਿਕ ਤਾਂ
ਖਿੱਚ ਕੇ ਤੰਦੀ ਤੀਰ ਦੀ ਕਹਿੰਦੇ ਕੰਨਾਂ ਤੱਕ ਭਾਈ ਸਾਹਿਬ ਭਾਈ ਪਰਸਰਾਮ ਜੀ ਨੇ ਇੱਕ ਤੀਰ ਚਲਾਇਆ
ਲੱਗ ਗਾ ਤੁਰੰਗ ਕੇ ਤੰਗ ਥਾਂ
ਕਹਿੰਦੇ ਜਿੱਥੇ ਘੋੜੇ ਦੀ ਤੰਗ ਬੰਨਦੇ ਆ ਨਾ ਤੰਗ ਦਾ ਮਤਲਬ ਹੁੰਦਾ ਕਿਤੇ ਕਾਠੀ ਪਾ ਕੇ ਥੱਲਿਓਂ ਜਿਹੜਾ ਪਟਾ ਜਾ ਉਹਨੂੰ ਤੰਗ ਕਹਿੰਦੇ ਆ उस जगह पर आके भाई परशुराम जी दे तीर जिहड़ा सी ਉਹ ਨਬੀ ਬਖਸ਼ ਦੇ ਘੋੜੇ ਦੇ ਪੇਟ ਵਾਲੀ ਜਗ੍ਹਾ ਜਿੱਥੇ ਤੰਗ ਬੰਨਦੇ ਆ ਉੱਥੇ ਆ ਕੇ ਵੱਜ ਕੇ ਤੀਰ ਪਾਰ ਨਿਕਲ ਗਿਆ।
ਵਿਦ ਪਇਓ ਪਾਰ ਗਿਰ ਤਬ ਮਹਾਨ,
ਕਹਿੰਦੇ ਘੋੜਾ ਡਿੱਗ ਪਿਆ ਉੱਥੇ ਹੀ ਉਸੇ ਜਗ੍ਹਾ ਤੇ ਡਿੱਗ ਕੇ ਉਹਦੀ ਮੌਤ ਹੋ ਗਈ, ਘੋੜਾ ਚਾਲੇ ਪਾ ਗਿਆ।
ਤਬ ਨਬੀ ਬਖਸ਼ ਸੰਭਾਰਿਆ,
ਨਬੀ ਬਖਸ਼ ਨੇ ਛਾਲ ਮਾਰੀ, ਬੜਾ ਯੋਧਾ ਸੀ ਉਹ ਡਿੱਗਿਆ ਨਹੀਂ ਥੱਲੇ, ਘੋੜੇ ਦੇ ਡਿੱਗਣ ਦੇ ਨਾਲ ਹੀ ਆਪ ਛਾਲ ਮਾਰ ਕੇ ਪੈਰਾਂ ਤੇ ਆ ਕੇ ਆਪਣਾ ਆਪ ਸੰਭਾਲ ਲਿਆ।
ਦੀਏ ਪਾਏ ਰੂਪ ਕਰ ਤਾਰ ਚਾਂ,
ਔਰ ਆਪਣੇ ਪੈਰ ਰੋਕ ਲਏ ਜੰਗ ਦੇ ਮੈਦਾਨ ਚ ਪੂਰੇ ਅੜਾ ਲਏ ਤੇ ਹੱਥ ਦੇ ਵਿੱਚ ਨਬੀ ਬਖਸ਼ ਨੇ ਕਮਾਨ ਪਕੜੀ।
ਸਰ ਪਰਸ ਰਾਮ ਕੇ ਮਾਰੇ ਅੰਗ,
ਇਹਨੇ ਇੱਕ ਤੀਰ ਆਪਣੇ ਘੋੜੇ ਦੀ ਮੌਤ ਦਾ ਬਦਲਾ ਲੈਣ ਲਈ ਭਾਈ ਪਰਸ਼ੁਰਾਮ ਦਾ ਨਿਸ਼ਾਨਾ ਲਾਇਆ ਤੇ ਪਰਸ਼ੁਰਾਮ ਜੀ ਦਾ ਨਿਸ਼ਾਨਾ ਲਾ ਕੇ ਤੀਰ ਚਲਾਇਆ।
ਖਰ ਪਰੇ ਪਾਰ ਗਿਰ ਤਜ ਤੁਰੰਗ,
ਕਹਿੰਦੇ ਭਾਈ ਸਾਹਿਬ ਭਾਈ ਪਰਸ਼ੁਰਾਮ ਜੀ ਦੇ ਜਾ ਕੇ ਕਹਿੰਦੇ ਤੀਰ ਘੋੜੇ ਨੂੰ ਵੱਜਾ, ਘੋੜਾ ਜਦੋਂ ਡਿੱਗਾ ਤੇ ਪਰਸ਼ੁਰਾਮ ਜੀ ਨੂੰ ਕੋਈ ਸ਼ਸਤਰ ਵੱਜਾ ਜ਼ਮੀਨ ਤੇ ਡਿੱਗਦਿਆਂ ਡਿੱਗਦਿਆਂ ਹੀ।
ਤੈ ਭਾਈ ਮੂਰਚਾ ਤਨੁੱਖ ਗਏ,
ਭਾਈ ਪਰਸ਼ੁਰਾਮ ਜੀ ਸ਼ਹੀਦ ਨਹੀਂ ਹੋਏ ਪਰ ਬੇਹੋਸ਼ ਹੋ ਗਏ ਇਕਦਮ, ਜਦੋਂ ਘੋੜਾ ਡਿੱਗਾ ਤੇ ਕੋਈ ਥੱਲਿਓਂ ਸ਼ਸਤਰ ਵੱਜਾ ਜ਼ੋਰ ਨਾਲ ਡਿੱਗਦਿਆਂ ਡਿੱਗਦਿਆਂ ਹੀ, ਉਹਦੇ ਨਾਲ ਭਾਈ ਪਰਸ਼ੁਰਾਮ ਜੀ ਬੇਹੋਸ਼ੀ ਦੀ ਹਾਲਤ ਚ ਚਲੇ ਗਏ।
ਬਹੁ ਸਿੱਖ ਆਏ ਰੱਛਿਆ ਸੁਕੇਰ,
ਵੇਖਿਆ ਸਿੱਖਾਂ ਨੇ ਵੀ ਪਰਸ਼ੁਰਾਮ ਜੀ ਸ਼ਹੀਦ ਨਹੀਂ ਹੋਏ, ਸਾਹ ਚੱਲਦੇ ਆ, ਕਈ ਸਿੱਖ ਆ ਗਏ ਉਹਨਾਂ ਦੇ ਆਲੇ ਦੁਆਲੇ ਉਹਨਾਂ ਨੂੰ ਘੇਰ ਕੇ ਖਲੋ ਗਏ ਕਿ ਇਹਨਾਂ ਨੂੰ ਡਿੱਗਿਆਂ ਹੋਇਆਂ ਨੂੰ ਕੋਈ ਨਾ ਮਾਰੇ।
ਗੈ ਖੜ ਗਏ ਸ਼ਕਤੂ ਦਿੜ ਬਿਸਾ,
ਭਾਈ ਸ਼ਕਤੂ ਜੀ ਆ ਗਏ ਆਪਣੇ ਸਾਥੀ ਪਰਸ਼ੁਰਾਮ ਦੀ ਸਹਾਇਤਾ ਲਈ, ਤਲਵਾਰ ਢਾਲ ਲੈ ਕੇ ਮੂਹਰੇ ਖਲੋ ਗਏ।
ਤਿਸ ਕੀ ਸਹਾਏ ਮੈਂ ਗਏ ਸੁਟਾ,
ਭਾਈ ਪਰਸ਼ੁਰਾਮ ਜੀ ਦੀ ਸਹਾਇਤਾ ਵਾਸਤੇ ਸਾਰੇ ਯੋਧੇ ਇਕਦਮ ਉਹਨਾਂ ਦੇ ਆਲੇ ਦੁਆਲੇ ਆਣ ਖਲੋਤੇ।
ਰੁਪ ਰੇ ਉਹ ਸੂਰ ਆ ਗਏ ਖਰੋਏ,
ਅੱਗੇ ਰੁਪ ਗਏ ਸੂਰਮੇ ਯੋਧੇ ਪੈਰ ਅੜਾ ਕੇ ਨਬੀ ਬਖਸ਼ ਦੀਆਂ ਫੌਜਾਂ ਨਾਲ ਲੜਨ ਲੱਗੇ।
ਉਤ ਪਰੇ ਤੁਰਕ ਗਨ ਕੀ ਨਟੋਏ,
ਉਧਰੋਂ ਤੁਰਕਾਂ ਨੇ ਵੀ ਜ਼ੋਰ ਦਾ ਹੱਲਾ ਕੀਤਾ ਵੀ ਇਹ ਜਿਹੜਾ ਸੂਰਮਾ ਡਿੱਗਿਆ ਪਿਆ ਇਹਨੂੰ ਕਾਬੂ ਕਰੀਏ ਜਾਂ ਮਾਰੀਏ, ਏਦਾਂ ਇਧਰੋਂ ਇਹ ਬਚਾਉਂਦੇ ਆ ਸਿੱਖ, ਉਧਰੋਂ ਪਕੜਨਾ ਚਾਹੁੰਦੇ ਤੇ ਮਾਰਨਾ ਚਾਹੁੰਦੇ ਨੇ, ਜੰਗ ਫਿਰ ਦੁਬਾਰਾ ਭਖ ਗਿਆ।
ਹੇਲਾ ਸੁਕਾਲ ਜੁੱਟ ਗਏ ਸੁਪੱਟ,
ਇਕਦਮ ਜ਼ੋਰ ਦਾ ਹੱਲਾ ਹੋ ਗਿਆ, ਜੁੜ ਗਏ ਸੂਰਮੇ ਆਹਮੋ ਸਾਹਮਣੇ ਹੋ ਕੇ।
ਤਨ ਕਾਟ ਕਾਟ ਕੇਤਕ ਦਬਟ,
ਬਸ ਫਿਰ ਤਾਂ ਕੱਟ ਕੱਟ ਕੇ ਮਾਰਨ ਲੱਗੇ, ਕਈਆਂ ਨੂੰ ਤਾਂ ਦਬਕਾ ਮਾਰ ਕੇ ਮਾਰ ਦਿੰਦੇ, ਇੱਦਾਂ ਜਦੋਂ ਕਚੀਚੀ ਲੈ ਕੇ ਪੈਂਦੇ ਨਾ ਅੱਖਾਂ ਤੱਡ ਕੇ, ਜਿਹੜਾ ਕੋਈ ਕਾਇਰ ਭੀਰੂ ਹੁੰਦਾ ਉਹਦੀ ਤਲਵਾਰ ਹੀ ਡਿੱਗ ਜਾਂਦੀ ਹੱਥੋਂ ਦਬਕਾ ਵੇਖ ਕੇ ਹੀ।
ਤਬ ਪਰਿਓ ਜ਼ੋਰ ਰਣ ਕੋ ਮਾਨ,
ਕਹਿੰਦੇ ਭਿਆਨਕ ਜ਼ੋਰ ਜੰਗ ਦੇ ਮੈਦਾਨ ਦੇ ਵਿੱਚ ਮਚਿਆ, ਭਿਆਨਕ ਘਮਾਸਾਨ ਹੋਇਆ।
ਨੈ ਤਉ ਸਿੱਖ ਤਜ ਦੀਨ ਥਾਨ,
ਹਾਲਾਂਕਿ ਸਿੱਖਾਂ ਦੀ ਗਿਣਤੀ ਘੱਟ ਸੀ, ਤੁਰਕ ਬਹੁਤੇ ਸਨ, ਪਰ ਗੁਰੂ ਕੇ ਯੋਧਿਆਂ ਨੇ ਜਗ੍ਹਾ ਨਹੀਂ ਛੱਡੀ, ਉਹ ਪੈਰ ਅੜਾ ਕੇ ਉੱਥੇ ਲੜਦੇ ਰਹੇ।
ਜੋ ਨੇੜੇ ਆਏ ਤਿਸ ਕਰਤ ਕਾ,
ਉੱਥੇ ਇਕੱਠੇ ਜੇ ਹੋ ਕੇ ਖਲੋ ਗਏ ਸਾਰੇ ਯੋਧੇ, ਜਿਹੜਾ ਕੋਈ ਨੇੜੇ ਆਉਂਦਾ ਵੱਢ ਕੇ ਉੱਥੇ ਹੀ ਸੁੱਟ ਦਿੰਦੇ। ਆਪਣੇ ਸਾਹਮਣੇ ਇੱਕ ਤੁਰਕਾਂ ਦੇ ਸਰੀਰਾਂ ਦਾ ਇੱਕ ਹੋਰ ਕੰਧ ਜਿਹੜੀ ਹੈ ਉਹ ਉਸਾਰ ਦਿੱਤੀ ਮਹਾਰਾਜ ਜੀ ਦੇ ਯੋਧਿਆਂ ਨੇ।
ਤੈ ਤੁਪਕ ਤੀਰ ਤੋਮਰ ਚਲਾਓ,
ਤੋਮਰ ਵਰਛੀਆਂ ਚੱਲਦੀਆਂ, ਤੀਰ ਚੱਲਦੇ, ਬੰਦੂਕਾਂ ਚੱਲਦੀਆਂ।
ਪਟ ਪਰਸ਼ੁਰਾਮ ਕੇ ਨਿਕਟ ਠਾਂਡ,
ਭਾਈ ਪਰਸ਼ੁਰਾਮ ਜੀ ਦੇ ਕੋਲ ਯੋਧੇ ਖੜੇ ਆ, ਪਤਾ ਯੋਧਿਆਂ ਨੂੰ ਵੀ ਹਾਲੇ ਜਿਉਂਦੇ ਆ, ਮੂਰਛਤ ਨੇ ਸ਼ਹੀਦ ਨਹੀਂ ਹੋਏ, ਇਸ ਕਰਕੇ ਉਹਨਾਂ ਦੇ ਕੋਲ ਉਹਨਾਂ ਦੀ ਰੱਖਿਆ ਲਈ ਖੜੇ ਨੇ ਵੀ ਇੰਨੇ ਨੂੰ ਹੋਸ਼ ਵਿੱਚ ਆ ਜਾਣ।
ਬਹੁ ਭਾਈ ਖੜਗ ਸੇ ਕਾਟ ਬਾੜ,
ਬਸ ਗੱਲ ਕੀ ਆਲੇ ਦੁਆਲੇ ਜਿੰਨੇ ਵੀ ਸਨ ਯੋਧੇ, ਢੇਰ ਲੱਗ ਗਏ ਲਾਸ਼ਾਂ ਦੇ, ਜਿੰਨੇ ਤੁਰਕ ਆਏ ਵੱਢ ਵੱਢ ਕੇ ਡੱਕਰੇ ਕਰ ਦਿੱਤੇ।
ਕਟਕਾ ਮਜਾਰ ਕਰ ਮਾਰ ਮਾਰ,
ਕਹਿੰਦੇ ਘੜੀ ਕਦਾ ਪੂਰਾ ਜੰਗ ਮਚਿਆ, ਭਿਆਨਕ ਮਾਰੋ ਮਾਰ ਹੋਈ।
ਗਿਰ ਪਰੇ ਸੂਰ ਸੈਂਕਰ ਹਜ਼ਾਰ,
ਸੈਂਕੜੇ ਸੂਰਮੇ ਮਰ ਮਰ ਕੇ ਡਿੱਗ ਗਏ ਰਣ ਭੂਮੀ ਵਿੱਚ।
ਗਨ ਤੁਰਕ ਓਰੜੇ ਨੇਰ ਪਾਏ,
ਆਖਰਕਾਰ ਬਹੁਤ ਸਾਰੇ ਤੁਰਕ ਨੇੜੇ ਆ ਗਏ।
ਕਰ ਸ਼ੋਰ ਕੋਰ ਚਾਹਸ ਭਜਾਏ,
ਹੱਲਾ ਜਾ ਕਰਦੇ ਜ਼ੋਰ ਸ਼ੋਰ ਜਾ ਪਾ ਕੇ ਨਾ, ਰੌਲਾ ਜਾ ਪਾ ਕੇ ਆਉਂਦੇ ਵੀ ਇਹ ਭੱਜ ਜਾਣਗੇ ਰੌਲਾ ਸੁਣ ਕੇ, ਪਰ ਮਹਾਰਾਜ ਜੀ ਦੇ ਯੋਧੇ ਕਿੱਥੇ ਰੌਲਾ ਪਾ ਸੁਣ ਕੇ ਜਾਂਦੇ, ਜਿੰਨਾ ਇਹਨਾਂ ਸਾਰਿਆਂ ਦਾ ਰੌਲਾ ਉਹਨਾਂ ਇੱਕ ਇੱਕ ਜਕਾਰੇ ਦਾ ਸਿੰਘ ਦਾ ਹੀ ਰੌਲਾ, ਉਹਦੇ ਨਾਲ ਇਹਨਾਂ ਦਾ ਰੌਲਾ ਵਿੱਚ ਹੀ ਰੁਲ ਜਾਂਦਾ ਜਦੋਂ ਸਿੱਖ ਜਕਾਰੇ ਗਜਾਉਂਦੇ।
ਤਬ ਖੜਗ ਹਤੇ ਸ਼ਕਤੂ ਕਰਾਲ,
ਕਹਿੰਦੇ ਭਾਈ ਸ਼ਕਤੂ ਜੀ ਫਿਰ ਤਲਵਾਰ ਧੂ ਲਈ ਹੈ, ਬੇਫਿਕਰੇ ਹੋ ਕੇ ਨਡਰ ਹੋ ਕੇ ਜਿਵੇਂ ਕੋਈ ਬੱਬਰ ਸ਼ੇਰ ਤੁਰਿਆ ਫਿਰੇ ਜੰਗਲ ਚ, ਏਦਾਂ ਵੈਰੀਆਂ ਦੇ ਵਿੱਚ ਤੁਰੇ ਫਿਰਦੇ ਵੱਢਦੇ ਫਿਰਦੇ ਸੂਰਮਿਆਂ ਨੂੰ।
ਰਿਪਕੂ ਪ੍ਰਹਾਰ ਕਰ ਓਟ ਢਾਲ,
ਢਾਲ ਦੀ ਓਟ ਲੈ ਕੇ ਵੈਰੀ ਦੇ ਕੀਤੇ ਵਾਰਾਂ ਨੂੰ ਰੋਕਦੇ ਭਾਈ ਸ਼ਕਤੂ ਜੀ।
ਰਣ ਥੰਬ ਮਨੋ ਗਾਡੋ ਖਰੋਏ,
ਮਨੋ ਰਣ ਦੇ ਵਿੱਚ ਕੋਈ ਥੰਬ ਨੀ ਗੱਡ ਦੇਈਦਾ, ਏਦਾਂ ਥੰਬ ਵਾਂਗੂ ਆਪਣੇ ਆਪ ਨੂੰ ਗੱਡ ਲਿਆ ਭਾਈ ਸ਼ਕਤੂ ਨੇ, ਪਿੱਛੇ ਨੀ ਹਟਦੇ, ਅੱਗੇ ਭਾਵੇਂ ਵੱਧਦੇ ਜਾਣ ਵੈਰੀਆਂ ਵੱਲ।
ਬਹੁ ਸਿੱਖ ਸਹਾਇਕ ਸੰਗ ਜੋਏ,
ਕਈ ਸਹਾਇਤਾ ਕਰਨ ਵਾਲੇ ਸਿੱਖ ਭਾਈ ਸ਼ਕਤੂ ਜੀ ਦੇ ਨਾਲ ਖੜੇ ਨੇ, ਆ ਕੇ ਵੈਰੀਆਂ ਨਾਲ ਲੜਦੇ ਹਨ।
ਗਨ ਤੁਰਕ ਮਾਰ ਅੰਬਾਰ ਲਾਏ,
ਮਾਰ ਮਾਰ ਕੇ ਬਹੁਤੇ ਤੁਰਕਾਂ ਦੇ ਢੇਰ ਲਾ ਦਿੱਤੇ, ਅੰਬਾਰ ਲਾ ਦਿੱਤੇ।
ਜਿਮ ਦੀਪ ਪਤੰਗਨ ਪਰਤੇ ਆਏ,
ਕਹਿੰਦੇ ਜਿਹੜਾ ਭਾਈ ਸ਼ਕਤੂ ਤੇ ਸਿੱਖਾਂ ਦੇ ਨੇੜੇ ਆਉਂਦਾ ਹੈ ਨਾਲ ਹੀ ਮਰ ਕੇ ਡਿੱਗ ਪੈਂਦਾ ਜ਼ਮੀਨ ਤੇ। ਕਿਵੇਂ? ਜਿਵੇਂ ਕਿਸੇ ਦੀਵੇ ਤੇ ਭਮੱਕੜ ਆਉਂਦਾ ਨਾ, ਜਦੋਂ ਨੇੜੇ ਆਉਂਦਾ ਨਾਲ ਹੀ ਸੜ ਕੇ ਡਿੱਗ ਪੈਂਦਾ, ਦੂਸਰਾ ਆਉਂਦਾ ਉਹ ਵੀ ਨਾਲ। ਦੀਵੇ ਦੇ ਆਲੇ ਦੁਆਲੇ ਢੇਰ ਜਿਹਾ ਲੱਗ ਜਾਂਦਾ ਬਰਸਾਤਾਂ ਦੇ ਦਿਨਾਂ 'ਚ, ਜਦੋਂ ਦੀਵਾ ਜਗਦਾ ਹੁੰਦਾ ਨਾ ਭਮੱਕੜ, ਜਿਹੜਾ ਨੇੜੇ ਆਉਂਦਾ ਨਾਲ ਹੀ ਡਿੱਗ ਪੈਂਦਾ। ਏਦਾਂ ਜਿਹੜਾ ਕੋਈ ਸਤਿਗੁਰਾਂ ਦੇ ਸਿੱਖਾਂ ਦੇ ਨੇੜੇ ਜੋ ਤੁਰਕ ਆਉਂਦਾ ਨਾਲ ਹੀ ਮਰ ਕੇ ਜ਼ਮੀਨ ਤੇ ਡਿੱਗ ਪੈਂਦਾ।
ਤਬ ਪਰਸ ਰਾਮ ਸੁਧ ਪਾਏ ਅੰਗ,
ਇਹਨੇ ਨੂੰ ਭਾਈ ਪਰਸ ਰਾਮ ਜੀ ਨੂੰ ਹੋਸ਼ ਆ ਗਈ, ਉਹਨਾਂ ਨੇ ਆਪਣੇ ਸਰੀਰ ਦੀ ਸੁਧ ਸੰਭਾਲੀ।
ਹੋਏ ਸਾਵਧਾਨ ਅਵਲੋਕ ਜੰਗ,
ਛਾਲ ਮਾਰ ਕੇ ਭਾਈ ਪਰਸ ਰਾਮ ਜੀ ਖਲੋ ਗਏ ਤੇ ਜੰਗ ਵੇਖਿਆ।
ਉੱਠ ਠਾਂਡ ਹੋਏ ਸ਼ਸਤਰਨ ਸੰਭਾਲ,
ਕਹਿੰਦੇ ਨਹੀਂ ਤਾਂ ਬੇਹੋਸ਼ੀ ਚੋਂ ਬੰਦਾ ਉੱਠਿਆ ਹੋਵੇ ਕਿੰਨਾ ਚਿਰ ਸੋਝੀ ਨਹੀਂ ਆਉਂਦੀ। ਬੇਹੋਸ਼ੀ ਵੀ ਹੋਈ ਲੜਦਿਆਂ ਦੀ ਬਿਰਤੀ, ਇੱਕਦਮ ਉੱਠੇ ਫਿਰ ਉਹੀ ਬਿਰਤੀ ਜਾਗ ਪਈ ਜਿਹੜੀ ਬੇਹੋਸ਼ੀ ਤੋਂ ਪਹਿਲਾਂ ਸੀ। ਇੱਕਦਮ ਜੰਗ ਦੇ ਮੈਦਾਨ 'ਚ ਸਾਵਧਾਨ ਹੋ ਕੇ ਖਲੋ ਗਏ।
ਪਿਕ ਨਬੀ ਬਖਸ਼ ਕੋ ਰਿਸ ਬਿਸਾਲ,
ਵੇਖਿਆ ਇਹ ਨਬੀ ਬਖਸ਼ ਹੈ ਜਿਹਨੇ ਮੈਨੂੰ ਬੇਹੋਸ਼ੀ ਦੀ ਹਾਲਤ ਵਿੱਚ ਕੀਤਾ ਸੀ, ਰੋਹ ਆ ਗਿਆ ਵੀ ਇਹਦੇ ਕੋਲੋਂ ਬਦਲਾ ਲਈਏ।
ਜੈ ਖਰੋ ਜਾਏ ਪਟ ਪੇਰ ਕੀ,
ਜਿੱਥੇ ਨਬੀ ਬਖਸ਼ ਖੜਾ ਸੀ ਐਨ ਉਹਦੇ ਨੇੜੇ ਪਹੁੰਚ ਗਏ ਭਾਈ ਪਰਸਰਾਮ ਜੀ।
ਖੜਗਨ ਪ੍ਰਹਾਰ ਬੋਦਾਵਲੀ,
ਕਹਿੰਦੇ ਤਲਵਾਰਾਂ ਦੇ ਵਾਰ ਹੋਏ, ਨਬੀ ਬਖਸ਼ ਨੂੰ ਕਹਿੰਦੇ ਬਹੁ ਤੀਰ ਚਲਾ ਲੇ, ਤੂੰ ਮੈਂ ਤੇਰਾ ਘੋੜਾ ਮਾਰਿਆ ਤੂੰ ਮੇਰਾ, ਪਰ ਇੱਕ ਵਾਧਾ ਤੂੰ ਮੇਰੇ ਵੱਲ ਕੀਤਾ ਵੀ ਮੈਨੂੰ ਬੇਸੁੱਧ ਕੀਤਾ ਸੀ, ਹੁਣ ਮੇਰੀ ਵਾਰੀ ਹੈ, ਆ ਤਲਵਾਰ ਢਾਲ ਲੈ ਕੇ ਲੜੀਏ। ਦੋਵੇਂ ਯੋਧੇ ਲੜਨ ਲੱਗੇ।
ਸੂਰੇ ਸਮੂਹ ਚਮਕੀ ਕਿਰਪਾ,
ਨਾਲ ਹੋਰ ਵੀ ਸੂਰਮੇ ਜਿੰਨੇ ਸਭ ਦੇ ਹੱਥਾਂ 'ਚ ਤਲਵਾਰਾਂ ਚਮਕੀਆਂ।
ਸ਼ਕਤ ਸਮੇਤ ਗਨ ਸਿੱਖਿਆ,
ਕਹਿੰਦੇ ਭਾਈ ਸ਼ਕਤੂ ਜੀ ਦੇ ਸਮੇਤ ਬਾਕੀ ਦੇ ਸਿੱਖ ਵੀ ਆ ਗਏ ਇੱਥੇ।
ਬਹੁ ਚਲੇ ਖੜਗ ਕਰ ਕਰ ਪ੍ਰਹਾਰ,
ਬਹੁਤ ਤਲਵਾਰ ਚੱਲੀ ਭਾਈ ਸਾਹਿਬ, ਭਾਈ ਪਰਸ ਰਾਮ ਜੀ ਤਲਵਾਰ ਚਲਾਉਂਦੇ, ਨਬੀ ਬਖਸ਼ ਵੀ ਤਲਵਾਰ ਚਲਾਉਂਦਾ।
ਸਿਰ ਨਬੀ ਬਖਸ਼ ਕੋ ਕਾਟ ਡਾਰ,
ਨਬੀ ਬਖਸ਼ ਦੇ ਉੱਤੇ ਦਾ ਲਾਉਂਦਿਆਂ ਸਾਰ ਭਾਈ ਪਰਸ ਰਾਮ ਜੀ ਨੇ ਤਲਵਾਰ ਦਾ ਇਹੋ ਜਿਹਾ ਵਾਰ ਕੀਤਾ ਕਿ ਨਬੀ ਬਖਸ਼ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ।
ਸਤਿ ਸ੍ਰੀ ਅਕਾਲ।
ਸੂਬੇ ਜਲੰਧਰ ਅਬਦੁਲ ਖਾਨ ਦਾ ਮੁੰਡਾ ਝੱਟ ਹੀ ਇੱਕ ਅੱਖ ਦੇ ਫੋਰ ਚ ਵੱਢ ਕੇ ਡੱਕਰੇ ਕਰ ਦਿੱਤਾ।
ਵਿੱਚ ਯੁੱਧ ਗੇਰੇ ਕੱਟ ਕੱਟ ਮਹਾਨ,
ਕਹਿੰਦੇ ਆਖਰ ਭਾਈ ਪਰਸ ਰਾਮ ਜੀ ਵੀ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਰਹੇ ਨੇ।
ਤਨ ਛੁੱਟੇ ਪ੍ਰਾਣ ਨੈ ਛੁੱਟੇ ਕਿਰਪਾ,
ਕਹਿੰਦੇ ਭਾਈ ਸ਼ਕਤੂ ਜੀ, ਭਾਈ ਪਰਸ ਰਾਮ ਜੀ, ਤੁਰਕ ਬਹੁਤ ਸਾਰੇ ਆ ਗਏ ਜਦੋਂ ਨਬੀ ਬਖਸ਼ ਮਰਿਆ, ਸਭ ਨੇ ਇਕੱਠਿਆਂ ਹਮਲਾ ਕਰ ਦਿੱਤਾ। ਕਹਿੰਦੇ ਦੋਵੇਂ ਯੋਧੇ ਲੜ ਕੇ ਸ਼ਹੀਦੀਆਂ ਪਾ ਗਏ ਪਰ ਹੱਥੋਂ ਤਲਵਾਰ ਨਹੀਂ ਛੁੱਟਦੀ, ਚਿਤ ਕਰਦਾ ਹੋਰ ਲੜੀਏ ਪਰ ਸਰੀਰਾਂ ਨੇ ਸਾਥ ਨਹੀਂ ਦਿੱਤਾ।
ਰਣ ਪਰੀ ਲੋਤ ਆਖਨ ਉਗਾਰ,
ਕਹਿੰਦੇ ਅੱਖਾਂ ਉਗੜੀਆਂ ਹੋਈਆਂ ਭਾਈ ਪਰਸ ਰਾਮ ਦੀਆਂ, ਭਾਈ ਸ਼ਕਤੂ ਜੀ ਦੀਆਂ, ਜੰਗ ਦੇ ਮੈਦਾਨ ਚ ਦੋਵੇਂ ਸੂਰਮੇ ਸ਼ਹੀਦੀਆਂ ਪਾ ਗਏ।
ਬਹੁ ਪਰੇ ਅਰਨ ਸੋ ਅਰ ਜੁਜਾਰ,
ਬਹੁਤ ਸਾਰੇ ਦੁਸ਼ਮਣਾਂ ਨਾਲ ਅੜ ਕੇ ਜੂਝੇ ਨੇ ਦੋਵੇਂ ਯੋਧੇ।
ਗਨ ਤੁਰਕ ਬਿਲੋ ਕੇ ਉਪਾ ਨਿਕੰਦ,
ਉਧਰ ਤੁਰਕਾਂ ਨੇ ਵੇਖਿਆ ਕਿ ਸਾਡਾ ਜਰਨੈਲ ਸੂਬੇ ਜਲੰਧਰ ਦਾ ਲੜਕਾ ਮਾਰਿਆ ਗਿਆ ਹੈ।
ਰਣ ਅਬਦੁਲ ਖਾਂ ਨੰਦਨ ਬਿਲੰਦ,
ਅਬਦੁਲ ਖਾਨ ਦਾ ਵੱਡਾ ਪੁੱਤਰ ਸੀ ਨਬੀ ਬਖਸ਼ ਮਾਰਿਆ ਗਿਆ ਹੈ।
ਜੈ ਪਰਸ ਰਾਮ ਸ਼ਕਤੂ ਜੁਜਾਰ,
ਭਾਈ ਪਰਸ ਰਾਮ ਤੇ ਭਾਈ ਸ਼ਕਤੂ ਜੀ ਜੂਝੇ ਹਨ।
ਕੱਟ ਗਏ ਦੋਨ ਬੋ ਰਿਪਨ ਮਾਰ,
ਉਹਦੇ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋ ਗਏ ਨੇ ਦੋਵੇਂ ਯੋਧੇ।
ਲੜ ਤ੍ਰਿਪਤ ਹੋਏ ਦੀਨੋ ਸੁਪਰਾ,
ਕਹਿੰਦੇ ਲੜ ਕੇ ਰੱਜ ਕੇ ਲੜੇ ਨੇ, ਇਹ ਨਹੀਂ ਵੀ ਕਿਤੇ ਭੁੱਖ ਰਹਿ ਗਈ ਹੋਵੇ ਲੜਨ ਦੀ, ਰੱਜ ਕੇ ਲੜੇ ਨੇ ਤੇ ਆਪਣੇ ਪ੍ਰਾਣ ਦੇ ਦਿੱਤੇ ਨੇ।
ਜੋ ਜੀਤ ਹਟੇ ਬੋ ਸ਼ਰਮਨ ਮਾਰ,
ਜਿਹੜੇ ਜਿਉਂਦੇ ਵੀ ਹਟੇ ਉਹ ਵੀ ਥੱਕ ਗਏ ਨੇ, ਸਰੀਰ ਉਹਨਾਂ ਦੇ ਵੀ ਹੰਭ ਗਏ ਨੇ ਲੜਦਿਆਂ ਲੜਦਿਆਂ।
ਦੋਹਰਾ ਦੋਂ ਦਿਸ਼ਨ ਤੇ ਥੱਕ ਗਏ ਮਿਟੇ ਜੰਗ ਤੇ ਸੂਰ।
ਉਧਰੋਂ ਨਬੀ ਬਖਸ਼ ਦੇ ਨਾਲ ਜਿਹੜੇ ਯੋਧੇ ਸੀ ਉਹ ਵੀ ਥੱਕ ਗਏ ਲੜਦੇ, ਇਧਰੋਂ ਮਹਾਰਾਜ ਜੀ ਦੇ ਜਿਹੜੇ ਯੋਧੇ ਬਚੇ ਸੀ ਭਾਈ ਸਕਤੂ ਤੇ ਪਰਸਰਾਮ ਨਾਲ ਉਹ ਵੀ ਥੱਕ ਗਏ, ਆਖਿਰਕਾਰ ਪਿੱਛੇ ਹਟ ਗਏ। ਕਹਿੰਦੇ ਹੁਣ ਤਲਵਾਰਾਂ ਨਹੀਂ ਪੀਆਂ ਚੱਲਦੀਆਂ, ਸਰੀਰ ਜਿਵੇਂ ਬਾਹਾਂ ਜਕੜੀਆਂ ਗਈਆਂ, ਇੰਨਾ ਲੜੇ ਹਨ, ਹੁਣ ਪਿੱਛੇ ਹਟ ਗਏ। ਇੱਕ ਵਾਰੀ ਥੋੜਾ ਜਿਹਾ ਜੰਗ ਠੰਡਾ ਪੈ ਗਿਆ।
ਲੋਥਨ ਪਰ ਲੋਥੀ ਪਰੀ ਕਰ ਦਮ ਸ਼੍ਰੋਣਿਤ ਤੂਰ।
ਲਾਸ਼ਾਂ ਤੇ ਲਾਸ਼ਾਂ ਡਿੱਗੀਆਂ ਪਈਆਂ ਤੇ ਮੈਦਾਨ ਜਿਹੜਾ ਜੰਗ ਦਾ ਉਹ ਸੂਰਮਿਆਂ ਦੇ ਲਹੂ ਨਾਲ ਚਿੱਕੜ ਬਣਿਆ ਪਿਆ ਹੈ, ਗਾਰਾ ਬਣਿਆ ਪਿਆ ਹੈ। ਉਧਰ ਪਹੁੰਚੀ ਆ ਖਬਰ ਸੂਬੇ ਜਲੰਧਰ ਨੂੰ ਕਿ ਇਹਦਾ ਵੱਡਾ ਪੁੱਤ ਜੰਗ ਦੇ ਮੈਦਾਨ ਚ ਮਾਰਿਆ ਗਿਆ, ਜਿਵੇਂ ਰੋਹ ਵਿੱਚ ਆ ਕੇ ਲੜ ਰਿਹਾ ਆਪਣੇ ਛੋਟੇ ਪੁੱਤਰ ਕਰੀਮ ਬਖਸ਼ ਨੂੰ ਭੇਜਦਾ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।